And now, news takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਈ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਸ ਤੁਹਾਡੇ ਵਰਗੇ ਹੀ ਹੈ ਜੀ। ਤੁਸੀਂ ਦੱਸੋ ਕੀ ਹਾਲ ਚਾਲ?
ਯਾਰ ਪਤਾ ਨਹੀਂ ਇਕਦਮ ਕੀ ਹੋਇਆ ਹੈ, ਮੌਸਮ ਨੇ ਖਰਾਬਾ ਜ਼ਿਆਦਾ ਕੀਤਾ।
ਮੈਸੇਜ ਆਇਆ ਸੀ, ਮੈਂ ਪੜ੍ਹ ਰਿਹਾ ਸੀ।
ਵਾਸੂ ਜੀ ਤੋਂ ਬਚ ਕੇ ਰਹੋ।
ਹਾਂ ਨਹੀਂ ਉਹ ਤੋਂ ਪਹਿਲਾਂ ਆਇਆ ਮੈਸੇਜ।
ਹਾਂ
ਉਹ ਤਾਂ ਮਤਲਬ ਉਹਨਾਂ ਸੱਚ ਹੀ ਬੋਲਤਾ ਨਾ
ਉਹਨਾਂ
ਹਰਪ੍ਰੀਤ ਜੀ ਦਾ ਮੈਸੇਜ ਆਇਆ ਤੇ ਉਹ ਕਹਿੰਦੇ ਵੀ ਤੁਸੀਂ ਪਿਛਲੇ ਹਫ਼ਤੇ ਸਲਾਹ ਦੇ ਰਹੇ ਸੀ ਵੀ ਪਤਲੀ ਜਿਹੀ ਜੈਕਟ ਆਪਣੇ ਕੋਲ ਰੱਖਿਆ ਕਰੋ। ਤੁਸੀਂ ਕਹਿੰਦੇ ਲੱਗਦਾ ਆਪਣੀ ਸਲਾਹ ਆਪ ਹੀ ਨਹੀਂ ਮੰਗਦੇ।
ਨਹੀਂ ਨਹੀਂ ਜੈਕਟਾਂ ਤੁਸੀਂ ਜਿੰਨੀ ਮਰਜ਼ੀ ਪਾ ਲਓ, ਫਿਰ ਵੀ ਚੱਕਰ ਤਾਂ ਇਹ ਆ ਕਿ ਜਿਹੜੇ ਮੌਸਮ ਨੇ ਤੁਹਾਨੂੰ ਕਰ ਲੈਣਾ ਕਾਬੂ, ਉਹਨੇ ਕਰ ਹੀ ਲੈਣਾ।
ਫਿਰ ਤੁਸੀਂ ਸਲਾਹ ਦਿੱਤੀ ਕਿਉਂ?
ਨਹੀਂ ਸਲਾਹ
ਰੱਖਣ,
ਮੈਂ ਕਿਹੜਾ ਪਹਿਲੇ
ਸਲਾਹ ਪੈਦਾ ਨਹੀਂ,
ਮੈਂ ਕਿਹੜਾ ਪਹਿਲੇ
ਛੋਟੀ ਗੱਲ ਕੀਤੀ ਵੈਸੇ, ਮੈਂ ਕਮੇਟੀ ਉਠਾਉਣ ਦੀ ਗੱਲ ਕੀਤੀ। ਤੁਸੀਂ ਉਹਦੀ ਕੋਈ ਕਹਿੰਦੇ ਵੀ $2-3 million ਦੀ ਫੰਡਿੰਗ ਚਾਹੀਦੀ?
ਨਹੀਂ ਦੇਖੋ, ਫਿਰ ਠੀਕ ਠੀਕ ਸਿੰਧੀ ਸਿੰਧੀ ਗੱਲ ਕਰੋ ਨਾ, ਕਿਉਂਕਿ ਅੱਜ ਕੱਲ੍ਹ ਮਤਲਬ ਆਪਣੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਸਿੰਧੀ ਸਿੰਧੀ ਗੱਲ ਇਹੀ ਆ ਕਿ ਤੁਸੀਂ $4.25 ਦੀ ਮੀਟਿੰਗ ਕਰੋ ਤੇ ਉਹਦੇ $557 ਮਿਲ ਜਾਣ। ਇਸੇ ਤਰ੍ਹਾਂ ਦੀ ਇੱਕ ਮੀਟਿੰਗ ਜਨਵਰੀ ਤੇ ਅਪ੍ਰੈਲ ਦੇ ਵਿੱਚ ਵੀ ਇਦਾਂ ਦੀਆਂ ਹੋ ਚੁੱਕੀਆਂ। 4 ਘੰਟੇ ਦੀ ਮੀਟਿੰਗ ਬੁੱਕ ਹੁੰਦੀ ਆ, ਮੀਟਿੰਗ ਚੱਲਦੀ 8 ਮਿੰਟ, 4 ਘੰਟੇ ਦੀ ਮੀਟਿੰਗ ਬੁੱਕ ਹੁੰਦੀ, ਮੀਟਿੰਗ ਚੱਲਦੀ 11 ਮਿੰਟ, ਤੇ ਜਿਹੜੇ ਮੈਟਰੋ ਵੈਨਕੂਵਰ ਦੇ ਡਾਇਰੈਕਟਰ ਸਾਹਿਬਾਨ ਨੇ ਉਹਨਾਂ ਨੂੰ ਪੈਸੇ ਮਿਲ ਜਾਂਦੇ $557। ਤੇ ਉਹਦਾ ਰੀਜ਼ਨ ਤਰਕ ਵੀ ਤਰਕ ਹੈ, ਤਰਕ ਹੈਗਾ, ਇੱਦਾਂ ਨਹੀਂ ਹੈ ਵੀ ਐਵੇਂ ਤੁਸੀਂ ਗੱਲ ਕਰਤੀ ਨਾ ਵੀ ਇੰਨੇ ਪੈਸੇ ਕਾਹਤੇ। ਕਿ ਉਹਨਾਂ ਨੇ ਕਿਹਾ ਵੀ ਜਦੋਂ ਦੇਖੋ ਮੈਟਰੋ ਵੈਨਕੂਵਰ ਦੇ ਡਾਇਰੈਕਟਰ ਨਾ ਕੰਮ ਬੜਾ ਹੁੰਦਾ, ਮੀਟਿੰਗ 'ਚ ਐਵੇਂ ਥੋੜ੍ਹੇ ਆ ਜਾਣਾ ਮੀਟਿੰਗ 'ਚ
ਜੀ,
ਮੀਟਿੰਗ 'ਚ ਆਉਣ ਤੋਂ ਪਹਿਲਾਂ ਕੋਈ ਮਟੀਰੀਅਲ ਦਿੱਤਾ ਉਹ ਪੜ੍ਹਨਾ ਵੀ ਪੈਣਾ ਵੀ ਇਹਦੇ ਵਿੱਚ ਜਿਹੜੀ ਟੋਟੈਲਿਟੀ ਆਫ ਰਿਸਪੋਂਸੀਬਿਲਿਟੀਜ਼ ਨੇ ਉਹਨਾਂ ਦੇ ਜਿਹੜੇ ਪੈਸੇ ਨੇ ਸ਼ਾਮਿਲ ਨੇ। ਅਤੇ ਕਈਆਂ ਦਾ ਕਹਿਣਾ ਵੀ ਇਹ ਗੱਲ ਕੈਬਿਨਟ ਮਿਨਿਸਟਰ ਨੂੰ ਦੱਸੋ ਜ਼ਰਾ। ਕੈਬਿਨਟ ਮਿਨਿਸਟਰਾਂ ਦੀ ਬਸ ਵੀ ਤਨਖਾਹ $1,80,000-$1,90,000 ਆ ਟੋਟਲ।
ਯੈਸ ਵਿਜੇ ਜੀ, ਇਟਸ ਆਲਮੋਸਟ ਲਾਈਕ ਕਿ ਕਿਸੇ ਨੂੰ ਤੁਸੀਂ ਕੈਨੇਡਾ ਪੋਸਟ ਦੇ ਵਿੱਚ ਫੋਰ ਐਗਜ਼ਾਮਪਲ ਮੇਲ ਕੈਰੀਅਰ ਵਜੋਂ ਤੁਸੀਂ ਉਹਨਾਂ ਨੂੰ ਹਾਇਰ ਕੀਤਾ ਤੇ ਮੁੜ ਕੇ ਕਹਿਣਾ ਵੀ ਜਿਹੜੀ ਜਿਹੜੀ ਚਿੱਠੀ ਸੁੱਟਣ ਜਾਓਗੇ ਤੁਸੀਂ ਉਹ ਹਰ ਚਿੱਠੀ ਸੁੱਟਣ ਦੇ ਤੁਹਾਨੂੰ ਅੱਡ ਪੈਸੇ ਮਿਲਣਗੇ ਵੀ ਤਨਖਾਹ ਤਾਂ ਮਿਲੇਗੀ ਔਨ ਟਾਪ ਆਫ ਦੈਟ ਚਿੱਠੀਆਂ ਡਿਲੀਵਰ ਕਰਨ ਦੇ ਪੈਸੇ ਅੱਡ। ਤੁਸੀਂ ਪਹਿਲਾਂ ਤੁਸੀਂ ਕੌਂਸਲਰ ਬਣੇ ਜਾਂ ਮੇਅਰ ਬਣੇ, ਫਿਰ ਤੁਸੀਂ ਮੈਟਰੋ ਵੈਨਕੂਵਰ ਦੀ ਬੋਰਡ ਤੇ ਆ ਕੇ ਬੈਠੇ ਉਹਦੇ ਪੈਸੇ ਤੁਹਾਨੂੰ ਅੱਡ ਮਿਲਦੇ ਆ, ਫਿਰ ਬੋਰਡ ਤੇ ਬੈਠ ਕੇ ਜਿਹੜੀ ਮੀਟਿੰਗ ਕਰੋਗੇ ਉਹਦੇ ਪੈਸੇ ਅੱਡ। ਇਹ ਤਾਂ ਡਬਲ ਵੀ ਨਹੀਂ, ਟ੍ਰਿਪਲ ਡਿਪਿੰਗ ਹੈ।
ਸਹੀ ਗੱਲ,
ਹਾਊ ਡਸ ਦੈਟ ਮੇਕ ਐਨੀ ਸੈਂਸ?
ਤੇ ਮੈਨੂੰ ਸਮਝ, ਅਸੀਂ ਕੱਲ ਵੀ ਇਹ ਗੱਲ ਦੇਖੋ ਕਰ ਰਹੇ ਸੀ, ਸਮਝ ਤਾਂ ਗੱਲ ਇਹ ਨਹੀਂ ਪੈਂਦੀ ਕਿ ਜਦੋਂ ਇੰਨੀ ਹੈਵੀ ਰੈਮਿਨਰੇਸ਼ਨਸ ਨੇ ਜਿਹੜੀਆਂ ਕਿ ਜਸਟੀਫਾਈ ਕਰ ਹੀ ਨਹੀਂ ਤੁਸੀਂ ਸਕਦੇ, ਇਹਦੀ ਤਬਦੀਲੀ ਕਰਨੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਜੇ ਚਾਹੇ ਤਾਂ, ਮਤਲਬ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਥੋੜ੍ਹੀ ਜ਼ਰੂਰਤ ਦਿਖਾਉਣ ਦੀ ਜ਼ਰੂਰਤ ਆ। ਮੈਨੂੰ ਤਾਂ ਐਂ ਲੱਗਦਾ ਸੀ ਪ੍ਰੋਵਿੰਸ਼ੀਅਲ ਗਵਰਨਮੈਂਟ ਵਾਲਾ ਤਾਂ ਜ਼ਿਆਦਾ ਪੱਬਾਂ ਭਾਰ ਹੋਣਗੇ ਇਹ ਕੰਮ ਕਰਨ ਨੂੰ, ਕਿਉਂਕਿ ਜਿਹੜੇ BC ਦੇ ਕੈਬਿਨੇਟ ਮੰਤਰੀ ਨੇ ਉਹਨਾਂ ਨੂੰ ਨਹੀਂ ਇੰਨੇ ਪੈਸੇ ਬਣਦੇ, MLAs ਨੂੰ ਨਹੀਂ ਇੰਨੇ ਪੈਸੇ ਬਣਦੇ ਜਿੰਨੇ ਕਿ ਮੈਟਰੋ ਵੈਨਕੂਵਰ ਦੇ ਵਿੱਚ ਵੱਖੋ ਵੱਖਰੇ ਸ਼ਹਿਰਾਂ ਤੋਂ ਆਏ ਮੇਅਰਸ ਨੇ ਜਾਂ ਕਾਉਂਸਲਰਸ ਨੇ, ਉਹਨਾਂ ਨੂੰ ਉਹ ਤਨਖਾਹ ਲੈਦੀ ਮਿਲਦੀ ਆ। ਜਿਹੜਾ ਮੈਟਰੋ ਵੈਨਕੂਵਰ ਦਾ ਚੇਅਰ ਆ ਉਹਦੀ ਜਿਹੜੀ ਐਕਸਟਰਾ ਪੇ ਇਜ਼ ਓਵਰ ਐਂਡ ਅਬਵ ਦੈਟ, ਜਿਹੜੇ ਮੈਟਰੋ ਵੈਨਕੂਵਰ ਦੇ ਐਗਜ਼ੈਕਟਿਵਸ ਨੇ ਉਹਨਾਂ ਦੀ ਤਨਖਾਹ ਤਾਂ ਗੱਲ ਹੀ ਛੱਡੋ। ਸੋ ਇਹ ਪਤਾ ਨਹੀਂ ਵੀ ਵਟ ਇਜ਼ ਇਟ ਦੈਟ ਇਜ਼ ਸਟੋਪਿੰਗ ਦੀ ਗਵਰਨਮੈਂਟ।
ਉਹ ਕਹਿੰਦੇ ਕਿ ਮੈਟਰੋ ਵਾਲੇ ਆਪਣਾ ਰਿਵਿਊ ਕਰਦੇ ਆ, ਉਹ ਕਰ ਲੈਣ, ਫਿਰ ਅਸੀਂ ਉਸ ਤੋਂ ਬਾਅਦ ਦੇਖਾਂਗੇ।
ਕਮਾਲ ਆ।
ਤੇ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਹੁਣ ਅੱਗੇ ਤਾਂ ਮਿਊਨਿਸਪਲ ਇਲੈਕਸ਼ਨ ਆ ਰਿਹਾ, ਤੇ ਮਿਊਨਿਸਪਲ ਇਲੈਕਸ਼ਨ ਤੱਕ ਤਾਂ ਨਹੀਂ ਮੈਟਰੋ ਵੈਨਕੂਵਰ ਕਿਤੇ ਜਾਂਦਾ, ਉਹ 'ਚ ਕੋਈ ਛੇੜਛਾੜ ਨਹੀਂ ਹੋਣੀ, ਕੋਈ ਸੁਧਾਰ ਵੀ ਨਹੀਂ ਹੋਣਾ, ਉਹ ਇੱਕ ਜਿਹੜੀ ਕਹਿ ਲਓ ਸਕੇਪ ਕੋਟ ਬਣੀ ਰਹੇ।
ਜੀ ਜੀ, ਹਾਂ ਸਹੀ ਗੱਲ ਆ। ਅੱਛਾ ਵਾਸੂ ਜੀ, ਗੱਲ ਹੁਣ ਕਰੀਏ ਜਿਹੜੀ ਗੋਲੀ ਚੱਲਣ ਦੀਆਂ ਘਟਨਾਵਾਂ ਇੱਥੇ ਸੰਡੇ ਨੂੰ ਵਾਪਰੀਆਂ ਸੀ ਸਰੀ, ਜਿਹੜੀ ਪਰਸੋਂ ਰਾਤੀ ਘਟਨਾ ਵਾਪਰੀ ਸੀ 133B ਅਤੇ 70B ਐਵੀਨਿਊ ਅਤੇ ਮਲਟੀ ਫੈਮਿਲੀ ਕੰਪਲੈਕਸ ਅਨਬਿਨ ਪਾਰਕ ਦੇ ਨਜ਼ਦੀਕ, ਉਹਦੇ ਪਾਰਕਿੰਗ ਲੋਟ ਅੰਡਰਗਰਾਊਂਡ ਪਾਰਕਿੰਗ ਲੋਟ ਦੇ ਵਿੱਚ ਗੋਲੀਆਂ ਚੱਲੀਆਂ, 2 ਜਣਿਆਂ ਦੀ ਮੌਤ ਹੋਈ ਸੀ। ਇਹ ਖਬਰ ਤਾਂ ਕੱਲ੍ਹ ਸਵੇਰ ਤੱਕ ਵੀ ਆ ਚੁੱਕੀ ਸੀ, ਹੈ ਨਾ, ਅਸੀਂ ਉਹ ਡਿਸਕਸ ਕੀਤੀ ਆ, ਪਰ ਕੱਲ੍ਹ ਲੇਟਰ ਇਨ ਦਾ ਡੇ ਇਸ ਗੱਲ ਨੂੰ ਇਹਦੀ ਪੁਸ਼ਟੀ ਕੀਤੀ ਗਈ ਕਿ ਜਿਹੜੇ ਉਹ 2 ਜਣੇ ਮਾਰੇ ਗਏ ਸੀ, ਇੱਕ ਦੀ ਉਮਰ 16 ਸਾਲ ਅਤੇ ਇੱਕ ਦੀ ਉਮਰ 18 ਸਾਲ ਸੀ
ਜੀ। ਅਤੇ ਇਹ IHIT ਵੱਲੋਂ ਕੱਲ੍ਹ ਅਪਡੇਟ ਸਾਂਝੀ ਕੀਤੀ ਗਈ ਹੈ
ਜੀ,
ਕਿਉਂਕਿ ਹੁਣ ਇਸ ਮਾਮਲੇ 'ਚ ਤਫਤੀਸ਼ IHIT ਨੇ ਟੇਕ ਓਵਰ ਕਰ ਲਈ ਹੈ, ਅਤੇ ਉਹਨਾਂ ਨੇ ਦੱਸਿਆ ਕਿ ਉਹ ਮੋਟਿਵ ਇਸ ਪੂਰੀ ਵਾਰਦਾਤ ਦੇ ਪਿੱਛੇ ਕੀ ਸੀ ਉਹਦੀ ਜਾਂਚ ਅਜੇ ਚੱਲ ਰਹੀ ਹੈ, ਪਰ ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਇਹ ਮਿੱਥ ਕੇ ਕੀਤਾ ਗਿਆ ਹਮਲਾ, ਕਿ ਟਾਰਗੇਟਿਡ ਸੀ ਅਤੇ ਗੈਂਗਸ ਨਾਲ ਸੰਬੰਧਿਤ ਸੀ, ਗੈਂਗ ਹਿੰਸਾ ਨਾਲ ਸੰਬੰਧਿਤ ਇਹ ਮਾਮਲਾ ਮੰਨਿਆ ਜਾ ਰਿਹਾ ਪੁਲਿਸ ਵੱਲੋਂ। ਅਤੇ ਇਹ ਜਿਹੜੇ 16 ਅਤੇ 18 ਸਾਲ ਦੇ ਜਿਹੜੇ ਦੋਨੋਂ ਵਿਅਕਤੀ ਨੇ, ਪੋਸਟ ਮੀਡੀਆ ਦੀ ਰਿਪੋਰਟ ਆ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਦੋਨੋਂ ਵੀ ਗੈਂਗਸ ਨਾਲ ਸੰਬੰਧਿਤ ਸਨ।
ਇਹ ਉਹਨਾਂ ਨੇ ਦੱਸਿਆ ਵੀ UN ਗੈਂਗ ਹੈ ਜਿਹੜਾ, ਉਹਦੇ ਨਾਲ ਸੰਬੰਧਿਤ ਇਹ ਦੋਨੇ ਜਾਣੇ ਸਨ। ਅਗੇਨ ਇਹ ਪੁਲਿਸ ਨੇ ਜਾਂ ਆਈਹਿਟ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ, ਇਹ ਪੋਸਟ ਮੀਡੀਆ ਵੱਲੋਂ ਰਿਪੋਰਟਿੰਗ ਕੀਤੀ ਜਾ ਰਹੀ ਆ। ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਜਿਹੜੀ ਪਰਸੋਂ ਦੋ ਜਣਿਆਂ ਨੂੰ ਗੋਲੀਆਂ ਮਾਰ ਕੇ ਇਹਨਾਂ ਦਾ ਕਤਲ ਕੀਤਾ ਗਿਆ, ਜਿਹੜਾ ਵਾਸੂ ਜੀ 28 April ਨੂੰ ਕਤਲ ਹੋਇਆ ਸੀ ਸਰੀ ਸਿੱਖ, ਦੈਟ ਵਾਜ਼ ਔਨ 68 and 144, ਜਦੋਂ ਡਰਾਈਵ ਵਿੱਚ ਉਹ ਬੈਕ ਇੱਕ ਗੱਡੀ ਹੋ ਰਹੀ ਸੀ, ਉਹਦੇ ਪਿੱਛੇ ਲਿਆ ਕੇ ਉਹਦਾ ਰਸਤਾ ਬਲੋਕ ਕਰਕੇ ਇੱਕ ਗੱਡੀ ਰੁਕਦੀ ਆ, ਦੋ ਜਾਣੇ ਉਸ ਗੱਡੀ 'ਚੋਂ ਨਿਕਲਦੇ ਨੇ ਨਕਾਬ ਪੋਸ਼ 'ਤੇ, ਉਹ ਗੋਲੀਆਂ ਚਲਾਉਂਦੇ ਨੇ ਡਰਾਈਵਵੇ ਦੇ ਵਿੱਚ ਖੜੀ ਉਸ ਕਾਰ 'ਤੇ, ਇੱਕ ਬੰਦਾ ਉਹ 'ਚ ਮਾਰਿਆ ਜਾਂਦਾ। ਕਿ ਜਿਹੜਾ ਪਰਸੋਂ ਇਹ ਦੋ ਟੀਨੇਜਰਸ ਦਾ ਕਤਲ ਹੋਇਆ, ਇਹ 28 April ਨੂੰ 68 ਅਤੇ 144 'ਤੇ ਹੋਏ ਕਤਲ ਦਾ ਬਦਲਾ ਸੀ, ਹੋ ਸਕਦਾ। ਜਿਹੜਾ ਉਹ ਵੀ ਵਿਕਟਿਮ ਸੀ
ਉਹ ਬ੍ਰਦਰਸ ਕੀਪਰਸ ਗੈਂਗਸ ਦਾ ਮੈਂਬਰ ਸੀ ਕਥਿਤ ਤੌਰ ਤੇ, ਸੋ ਇਹ ਪੋਸਟ ਮੀਡੀਆ ਦੀ ਰਿਪੋਰਟ ਆ, ਤੇ ਉਸ ਕਤਲ ਦਾ ਬਦਲਾ ਲਿਆ ਯੂਨਾਈਟਿਡ ਨੇਸ਼ਨ ਗੈਂਗ ਦੇ ਦੋ ਵਿਅਕਤੀਆਂ ਨੂੰ ਮਾਰ ਕੇ।
ਜਿਹੜਾ ਉਹ ਵਾਲਾ ਕਤਲ ਵੀ ਹੋਇਆ ਸੀ, ਜਿੱਥੇ ਤੱਕ ਮੇਰੀ ਜਾਣਕਾਰੀ ਵਾਸੂ ਜੀ, ਅਧਿਕਾਰਤ ਤੌਰ ਤੇ ਤਾਂ ਉਸ ਵਿਅਕਤੀ ਦੀ ਵੀ ਆਈਡੈਂਟੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ, ਜਿਹੜਾ 28 April ਨੂੰ ਕਤਲ ਹੋਇਆ, ਅਜੇ ਤੱਕ ਇਹ ਨਹੀਂ ਪਤਾ ਵੀ ਉਹ ਬੰਦਾ ਸੀ ਕੌਣ
ਜੀ। ਸੋ ਇਹ ਇਸ ਮਾਮਲੇ ਦੇ ਵਿੱਚ, ਕਿਉਂਕਿ ਹੁਣ ਇਹ ਮੰਨਿਆ ਜਾ ਰਿਹਾ, ਚਲੋ ਆਈਹਿਟ ਇੰਨੀ ਤਾਂ ਗੱਲ ਆਪ ਕਹਿ ਰਹੀ ਹੈ ਕਿ ਇਹ ਮਾਮਲਾ ਗੈਂਗ ਹਿੰਸਾ ਨਾਲ ਸੰਬੰਧਿਤ ਪ੍ਰਤੀਤ ਹੁੰਦਾ, ਪੁਲਿਸ ਇਹ ਮੰਨ ਕੇ ਤਫਤੀਸ਼ ਕਰ ਰਹੀ ਹੈ। ਹੁਣ ਕਿਉਂਕਿ ਗੈਂਗ ਹਿੰਸਾ ਨਾਲ ਸੰਬੰਧਿਤ ਮਾਮਲੇ ਅਸੀਂ ਦੇਖ ਰਹੇ ਹਾਂ ਵੀ ਪਿਛਲੇ ਕੁਝ ਦਿਨਾਂ ਤੋਂ, ਕੁਝ ਮਹੀਨਿਆਂ ਤੋਂ, ਇੱਕ ਤੋਂ ਬਾਅਦ ਇੱਕ ਇੱਦਾਂ ਦੇ ਰਿਪੋਰਟ ਹੋ ਰਹੇ ਨੇ।
ਹਾਂਜੀ,
ਪਿਛਲੇ ਮਹੀਨੇ ਖਬਰ ਆਈ ਸੀ ਕਿ ਇਸ ਸਾਲ ਦੀ ਜਨਵਰੀ ਤੋਂ ਸਰੀ ਪੁਲਿਸ ਸਰਵਿਸ ਦਾ ਜਿਹੜਾ ਐਂਟੀ ਗੈਂਗ ਯੂਨਿਟ ਹੈ, ਜਿਹਦੇ ਵਿੱਚ 9 ਅਫਸਰ ਹੁੰਦੇ ਨੇ, ਉਹ 9 ਦੇ 9 ਰੀਅਸਾਈਨ ਕੀਤੇ ਹੋਏ ਨੇ ਹੋਰ ਕਿਸੇ ਯੂਨਿਟ ਦੇ ਵਿੱਚ, ਖਾਸ ਤੌਰ 'ਤੇ ਐਕਸਟੋਰਸ਼ਨ ਸੰਬੰਧੀ ਜਾਂਚ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਉਹ ਜਿਹੜੇ ਆਫਿਸਰਸ ਨੇ ਉਹ ਤਾਇਨਾਤ ਕੀਤੇ ਗਏ ਨੇ, ਅਤੇ ਕੁਝ ਆਫਿਸਰਸ ਕੁਝ ਹੋਰ ਯੂਨਿਟਸ ਦੇ ਵਿੱਚ ਨੇ। ਮਤਲਬ ਜਿਹੜਾ ਐਂਟੀ ਗੈਂਗ ਯੂਨਿਟ ਆ ਜਿਹਦੇ ਵਿੱਚ 9 ਆਫਿਸਰ ਹੋਣੇ ਚਾਹੀਦੇ ਆ, ਉਹਦੇ ਵਿੱਚ ਇੱਕ ਵੀ ਅਫਸਰ ਇਸ ਵੇਲੇ ਨਹੀਂ ਹੈ। ਇਹ ਜਨਵਰੀ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ, ਅਤੇ ਇਹਦੇ ਬਾਰੇ ਸਰੀ ਪੁਲਿਸ ਵੱਲੋਂ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਵੀ ਸਾਡੇ ਕੋਲ ਆਫਿਸਰਸ ਦੀ ਘਾਟ ਆ, ਇਸ ਕਰਕੇ ਪ੍ਰਾਇਓਰਟਾਈਜ਼ ਕਰਨਾ ਪੈਂਦਾ, ਅਤੇ ਜੂਨ ਤੱਕ ਜਾ ਕੇ ਉਹਨਾਂ ਨੇ ਕਿਹਾ ਸੀ ਮਿਡ ਜੂਨ ਵੀ ਸਾਡੇ ਕੋਲ ਜਦੋਂ ਆਫਿਸਰਸ ਪੂਰੇ ਹੋ ਜਾਣਗੇ, ਨਵਾਂ ਬੈਚ ਆ ਜਾਏਗਾ, ਅਤੇ ਕੁਝ ਨਵੇਂ ਆਫਿਸਰਸ ਦੀ ਟ੍ਰੇਨਿੰਗ ਮੁਕੰਮਲ ਹੋ ਜਾਏਗੀ, ਕੁਝ ਨਵੇਂ ਭਰਤੀ ਹੋ ਜਾਣਗੇ, ਅਤੇ ਫਿਰ ਅਸੀਂ ਦੁਬਾਰਾ ਤੋਂ ਐਂਟੀ ਗੈਂਗ ਯੂਨਿਟ ਜਿਹੜਾ ਹੈਗਾ ਉਹ ਪੂਰਾ ਕਰ ਦੇਵਾਂਗੇ, ਅਤੇ ਉਹ ਆਪਣੀ ਰੈਗੂਲਰ ਡਿਊਟੀ ਕਰੇਗਾ। ਹੁਣ ਕਿਉਂਕਿ ਇਹ ਇਸ ਤਰ੍ਹਾਂ ਦੀਆਂ ਗੱਲਾਂ, ਇਹ ਜਿਹੜੀਆਂ ਇੱਦਾਂ ਦੀਆਂ ਵਾਰਦਾਤਾਂ ਰਿਪੋਰਟ ਹੋਈਆਂ ਨੇ, ਫਿਰ ਨਾਲ ਖਬਰ ਜੁੜ ਜਾਂਦੀ ਹੈ ਕਿ ਐਂਟੀ ਗੈਂਗ ਯੂਨਿਟ ਦੇ ਵਿੱਚ ਕੋਈ ਅਫਸਰ ਨਹੀਂ ਹੈਗਾ, ਪਲੱਸ ਤੁਸੀਂ ਇਹਦੇ ਨਾਲ ਇਹ ਵੀ ਗੱਲ ਜ਼ਰੂਰ ਜੋੜ ਲਓ ਕਿ ਇਸ ਸਾਲ ਮਿਊਨਸੀਪਲ ਇਲੈਕਸ਼ਨ ਵੀ ਹੈ। ਸੋ ਹੁਣ ਪੋਲੀਟੀਸ਼ੀਅਨਸ ਵੀ ਜਿਹੜੇ ਨੇ ਉਹ ਆਪਣੇ ਆਪਣੇ ਬਿਆਨ ਦੇ ਰਹੇ ਨੇ ਸਾਰੇ। ਸੋ ਕੱਲ੍ਹ ਮੇਅਰ ਬ੍ਰੈਂਡਾ ਲੌਕ ਨੇ ਇਹਦੇ ਬਾਰੇ ਚਿੱਠੀ ਲਿਖੀ ਸਰੀ ਪੁਲਿਸ ਬੋਰਡ ਨੂੰ। ਅੱਜ ਲਿੰਡਾ ਐਨਿਸ ਵੱਲੋਂ 11:30 ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਐਲੋਨਾ ਸਟਰਕੋ ਜਿਹੜੇ ਇੰਡੀਪੈਂਡੈਂਟ MLA ਨੇ ਉਹ ਵੀ ਇਹਦੇ ਬਾਰੇ ਬਿਆਨ ਦੇ ਰਹੇ ਨੇ। ਸੋ ਹੁਣ ਪੋਲੀਟੀਸ਼ੀਅਨਸ ਵੀ ਇਹਦੇ ਵਿੱਚ ਸ਼ਾਮਿਲ ਹੋ ਰਹੇ ਨੇ। ਸੋ ਇਹਦੇ ਨਾਲ ਜਿਹੜੀ ਚਿੰਤਾ ਸਿੱਧੀ ਸਿੱਧੀ ਇਹ ਜੁੜ ਜਾਂਦੀ ਹੈ ਵੀ ਜਿਹੜਾ ਇਸ ਸਾਲ ਦਾ ਮਿਊਨਿਸਪਲ ਇਲੈਕਸ਼ਨ ਆ, ਵੀ ਕੀ ਉਹ ਫਿਰ ਅਸੀਂ ਪੁਲਿਸਿੰਗ ਦੇ ਉੱਤੇ ਇੰਨਾ ਖਰਚ ਕਰਦੇ ਹਾਂ।
ਵਾਸੂ ਜੀ, June 2018 ਜਦੋਂ ਦੋ ਟੀਨੇਜਰ ਦਾ ਇਸੇ ਤਰ੍ਹਾਂ ਕਤਲ ਹੋਇਆ ਸੀ, ਇੱਕ 16 ਸਾਲਾਂ ਦਾ ਜੇਸਨ ਝੁੱਟੀ ਸੀ, ਜਿਸਦੇ ਜੇਸਨ ਝੁੱਟੀ ਦੀ ਤੇ ਕੋਈ ਗੈਂਗ ਅਫੀਲੀਏਸ਼ਨ ਵੀ ਨਹੀਂ ਸੀ
ਜੀ।
ਦੂਜਾ 17 ਵਰਿਆਂ ਦਾ ਸੀ ਜੈਸੀ ਭੰਗਲ, ਜਿਹਦੇ ਬਾਰੇ ਕਿਹਾ ਗਿਆ ਸੀ ਉਹ ਕੰਗ ਐਂਡ ਰੈੱਡ ਸਕੋਰਪੀਅਨ ਗੈਂਗ ਦਾ ਮੈਂਬਰ, ਉਹਦੇ ਨਾਲ ਲਿੰਕਡ ਸੀਗਾ। ਜਦੋਂ ਉਹਨਾਂ ਦੋਹਾਂ ਦਾ ਕਤਲ June 2018 ਦੇ ਵਿੱਚ ਹੁੰਦਾ, ਉਹ ਤੋਂ ਬਾਅਦ ਹੀ ਲੋਕ ਸੜਕਾਂ 'ਤੇ ਉਤਰੇ ਸੀ, ਉਹ ਤੋਂ ਬਾਅਦ ਹੀ ਮੰਗ ਇਹ ਉੱਠੀ ਸੀ ਕਿ ਜੀ ਸਰੀ ਨੂੰ ਸਾਡੀ ਆਪਣੀ ਲੋਕਲ ਪੁਲਿਸ ਚਾਹੀਦੀ ਆ। ਜਿਹੜਾ ਮੋਮੈਂਟਮ ਸੀਗਾ ਸਰੀ ਪੁਲਿਸ ਦੇ ਹੱਕ 'ਚ ਉਹ ਉਦੋਂ ਬਣਨਾ ਸ਼ੁਰੂ ਹੋਇਆ ਸੀ। ਸੋ 8 ਸਾਲ ਹੋ ਜਾਣੇ ਅਗਲੇ ਮਹੀਨੇ ਉਸ ਘਟਨਾ ਨੂੰ। ਸੋ ਅਤੇ ਜੇ ਉਦੋਂ ਟੀਨੇਜਰਸ ਦੇ ਕਤਲ ਨੇ ਆਹ ਇੱਕੋ ਕੈਟਲਿਸਟ ਬਣਿਆ ਕਿ ਜੀ ਸਾਨੂੰ ਇੱਥੇ ਲੋਕਲ ਪੁਲਿਸ ਚਾਹੀਦੀ ਆ, ਰੀਜ਼ਨ ਕੀ ਸੀ ਕਿ ਲੋਕਲ ਪੁਲਿਸ ਆਏਗੀ, ਸੇਵਾਵਾਂ ਬਿਹਤਰ ਹੋਣਗੀਆਂ, ਪਬਲਿਕ ਸੇਫਟੀ ਬਿਹਤਰ ਹੋਏਗੀ, ਜਿਹੜੇ ਟੀਨੇਜਰਸ ਗੈਂਗਸ ਦਾ ਵੱਲ ਆਕਰਸ਼ਿਤ ਹੁੰਦੇ ਨੇ ਉਹਨਾਂ ਨੂੰ ਰੋਕਣ ਦਾ ਜਿਹੜਾ ਕੰਮ ਹੈ ਲੋਕਲ ਪੁਲਿਸ ਬਿਹਤਰ ਕਰ ਸਕੇਗੀ। ਪਰ ਜੇ ਕਹਾਣੀ ਹੁਣ ਫਿਰ ਉੱਥੇ ਦੀ ਉੱਥੇ ਹੀ ਆ, ਤਾਂ ਇਹ ਵੱਡੇ ਸਵਾਲ ਨੇ, ਅਤੇ ਇਹੀ ਗੱਲ ਆ ਜਿਹਨੂੰ ਐਲੋਨਾ ਸਟਰਕੋ ਹਾਈਲਾਈਟ ਕਰ ਰਹੇ ਨੇ।
ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਉਸ ਮਾਮਲੇ ਦੇ ਵਿੱਚ ਵੀ ਅਜੇ ਤੱਕ ਕੋਈ ਵਿਅਕਤੀ ਚਾਰਜ ਨਹੀਂ ਕੀਤਾ ਗਿਆ। ਵੀ ਅਸੀਂ ਜਿਹਦਾ ਇਟ ਵਾਜ਼ ਵਨ ਆਫ ਦਾ ਰੀਜ਼ਨਸ ਜਿਹਦੇ ਕਰਕੇ ਸਰੀ ਪੁਲਿਸ ਸਰਵਿਸ ਦਾ ਗਠਨ ਕੀਤਾ ਗਿਆ, ਜਿਹਦੇ ਵਾਸਤੇ ਮੁਹਿੰਮ ਚੱਲੀ, ਅਤੇ ਉਸ ਮਾਮਲੇ ਦੇ ਵਿੱਚ ਵੀ ਅਜੇ ਤੱਕ ਕਿਸੇ ਵਿਅਕਤੀ ਨੂੰ ਚਾਰਜ ਨਹੀਂ ਕੀਤਾ ਗਿਆ, ਅਧਿਕਾਰਤ ਤੌਰ 'ਤੇ ਦੋਸ਼ ਵੀ ਨਹੀਂ ਲੱਗੇ। ਸੋ ਕੱਲ੍ਹ ਮੇਅਰ ਬ੍ਰੈਂਡਾ ਲੌਕ ਨੇ ਚਿੱਠੀ ਲਿਖੀ ਸਰੀ ਪੁਲਿਸ ਬੋਰਡ ਨੂੰ। ਉਹਨਾਂ ਨੇ ਕਿਹਾ ਕਿ ਜਿਹੜਾ ਫੈਸਲਾ ਤੁਸੀਂ ਕੀਤਾ ਜਨਵਰੀ ਦੇ ਵਿੱਚ ਐਂਟੀ ਗੈਂਗ ਯੂਨਿਟ ਦੇ ਮੈਂਬਰਸ ਨੂੰ ਰੀਅਸਾਈਨ ਕਰਨ ਦਾ, ਵੀ ਉਹਨੂੰ ਤੁਸੀਂ ਤੁਰੰਤ ਰਿਵਿਊ ਕਰੋ, ਉਹਦਾ ਇੱਕ ਅਰਜੈਂਟ ਰਿਵਿਊ ਕੀਤਾ ਜਾਵੇ ਵੀ ਉਹ ਸਹੀ ਫੈਸਲਾ ਸੀ ਕਿ ਗਲਤ ਆ। ਹੁਣ ਬੋਰਡ ਦੇ ਚੇਅਰ ਨੇ ਹਾਰਲੀ ਚੈਪਲ,
ਉਹਨਾਂ ਨੇ ਚਿੱਠੀ ਲਿਖਤੀ ਵਾਪਸ,
ਹਾਰਲੀ ਚੈਪਲ ਨੇ ਸਟੇਟਮੈਂਟ ਜਾਰੀ ਕਰਤੀ। ਉਹ ਕਹਿੰਦੇ ਜੀ ਇਹ ਜਿਹੜਾ ਫੈਸਲਾ ਹੈ ਇਹ ਤਾਂ ਸਰੀ ਪੁਲਿਸ ਸਰਵਿਸ ਦੇ ਚੀਫ ਦਾ ਹੈ, ਨਾਮ ਲਿਪਿੰਸਕੀ ਦਾ, ਉਹਨਾਂ ਦੇ ਕੋਲ ਆਪਰੇਸ਼ਨਲ ਡਿਸਕ੍ਰਿਪਸ਼ਨ ਹੈ ਕਿ ਇਹ ਉਹਨਾਂ ਦਾ ਫੈਸਲਾ, ਉਹਨਾਂ ਦੇ ਕੋਲ ਕਹਿ ਲਓ ਕਿ ਅਥਾਰਿਟੀ ਹੈ, ਡਿਸਕ੍ਰਿਪਸ਼ਨਰੀ ਅਥਾਰਿਟੀ ਹੈ ਕਿ ਉਹ ਆਪਣੀ ਸਮਝ ਦੇ ਮੁਤਾਬਕ,
ਜ਼ਰੂਰਤ ਮੁਤਾਬਕ,
ਉਹਨਾਂ ਜੋ ਉਹਨਾਂ ਦੀ ਸਮਝ ਦੇ ਮੁਤਾਬਕ ਜੋ ਪ੍ਰਾਇਓਰਿਟੀ ਇਸ ਵੇਲੇ ਵੀ ਉਹ ਵੱਖੋ ਵੱਖਰੇ ਯੂਨਿਟਸ ਦੇ ਵਿੱਚੋਂ ਮੈਂਬਰਸ ਨੂੰ ਵਧਾ ਘਟਾ ਸਕਦੇ ਨੇ, ਇੱਧਰ ਉੱਧਰ ਰੀਡਿਪਲੋਏ ਕਰ ਸਕਦੇ ਨੇ, ਰੀਅਸਾਈਨ ਕਰ ਸਕਦੇ ਨੇ। ਫਿਰ ਨੋਮ ਲਿਪਿੰਸਕੀ ਦੀ ਵੀ ਇੱਕ ਸਟੇਟਮੈਂਟ ਆ ਗਈ ਤੇ ਉਹਦੇ ਵਿੱਚ ਉਹਨਾਂ ਨੇ ਉਹੀ ਗੱਲਾਂ ਕਹੀਆਂ, ਕਹਿੰਦੇ ਵੀ ਇੱਦਾਂ ਨਹੀਂ ਕਿ ਵੀ ਜਿਹੜੇ ਐਂਟੀ ਗੈਂਗ ਯੂਨਿਟ ਦੇ ਵਿੱਚੋਂ ਮੈਂਬਰ ਕੱਢੇ ਨੇ ਵੀ ਉਹ ਗੈਂਗ ਸੰਬੰਧੀ ਕੰਮ ਉਦਾਂ ਦਾ ਹੀ ਕਰ ਰਹੇ ਨੇ ਉਹ, ਬਸ ਹੁਣ ਉਹ ਆ ਵੀ ਜਿਹੜੇ ਐਕਸਟੋਰਸ਼ਨ ਨਾਲ ਸੰਬੰਧ ਜਿਹੜੀ ਗੈਂਗ ਹਿੰਸਾ ਹੈ ਜਾਂ ਗੈਂਗ ਐਕਟੀਵਿਟੀ ਆ ਉਹਦੀ ਉਹ ਖਾਸ ਤੌਰ ਤੇ ਤਫਤੀਸ਼ ਕਰ ਰਹੇ ਨੇ। ਉਹਨਾਂ ਨੇ ਫਿਰ ਕਿਹਾ ਕਹਿੰਦੇ ਮਿਡ ਜੂਨ ਦੇ ਵਿੱਚ ਸਾਡੇ ਕੋਲ ਜਦੋਂ ਆਫਿਸਰਸ ਭਰਤੀ ਹੋ ਜਾਣਗੇ, ਆਫਿਸਰਸ ਆ ਜਾਣਗੇ, ਅਸੀਂ ਕਹਿੰਦੇ ਦੁਬਾਰਾ ਤੋਂ ਐਂਟੀ ਗੈਂਗ ਯੂਨਿਟ ਦੇ ਵਿੱਚ ਸਾਰੇ ਮੈਂਬਰਸ ਪਾ ਦੇਵਾਂਗੇ।
ਜਦੋਂ ਦੀ ਬਸ ਵਿੱਚ ਤਕਰੀਬਨ ਮਹੀਨੇ ਸਵਾ ਮਹੀਨਾ ਪਹਿਲਾਂ ਤੋਂ ਗੱਲ ਆਈ ਹੈ ਨਾ ਕਿ ਜਨਵਰੀ ਤੋਂ ਇੱਥੇ ਸਰੀ ਦੇ ਵਿੱਚ ਐਂਟੀ ਗੈਂਗ ਯੂਨਿਟ ਨੂੰ ਇੱਦਾਂ ਰੀਡਿਪਲੋਏ ਕੀਤਾ ਹੋਇਆ ਜਾਂ ਰੀਅਸਾਈਨ ਕੀਤਾ ਹੋਇਆ, ਅਤੇ ਉਦੋਂ ਤੋਂ ਮਲਟੀਪਲ ਟਾਈਮਸ ਪਬਲਿਕ ਸੇਫਟੀ ਮਿਨਿਸਟਰ ਨੀਨਾ ਕਰੀਗਰ ਨਾਲ ਪ੍ਰੋਗਰਾਮ 'ਤੇ ਗੱਲ ਹੋ ਚੁੱਕੀ ਆ। ਮੈਂ ਮਲਟੀਪਲ ਟਾਈਮਸ ਉਹਨਾਂ ਨੂੰ ਸਵਾਲ ਪੁੱਛਿਆ, ਉਹ ਕਹਿੰਦੇ ਨਹੀਂ ਐਂਟੀ ਗੈਂਗ ਵਾਸਤੇ ਸਾਡੇ ਕੋਲ CFSCUBC ਹੈ, ਚੇਤੇ ਆਪਾਂ ਇੱਕ ਦਿਨ ਪਹਿਲਾਂ ਵੀ ਵੀ ਜੇ CFSCUBC ਹੈ ਤਾਂ ਫਿਰ ਐਂਟੀ ਗੈਂਗ ਯੂਨਿਟ ਦੀ ਲੋੜ ਹੀ ਕੀ ਆ, ਜਾਂ ਫਿਰ ਜੇ ਐਂਟੀ ਗੈਂਗ ਯੂਨਿਟ ਦੇ ਅਫਸਰਾਂ ਦੀ ਰੀਅਸਾਈਨਮੈਂਟ ਦੀ ਥਾਂ ਉਹ ਤਾਂ ਵੀ ਉਹਦਾ ਕੋਈ ਇੰਪੈਕਟ ਨਹੀਂ ਹੈ CFSCUBC ਹੈ, ਤਾਂ ਫਿਰ ਜਿਹੜੀਆਂ ਘਟਨਾਵਾਂ ਨੇ ਅੱਜ ਦੀ ਗੈਂਗ ਐਕਟੀਵਿਟੀ ਆ, ਇਹ ਜਿਹੜੀਆਂ ਸ਼ੂਟਿੰਗਸ ਨੇ ਇਹਨਾਂ ਦੇ ਵਿੱਚ ਉਸੇ ਤਰ੍ਹਾਂ ਦਾ ਤਾਂ ਦੁਬਾਰਾ ਤੋਂ ਵਾਧਾ ਹੋ ਰਿਹਾ। ਸੋ ਇੱਕ ਤਾਂ ਇਸ ਸੰਡੇ ਇੱਦਾਂ ਵੀ ਨਹੀਂ ਹੈ, ਗੋਲੀਆਂ ਵੀ ਘਟਨਾਵਾਂ ਵੀ ਦੋ ਹੋਈਆਂ ਸੀ।
ਜੀ ਜੀ,
ਜਿਹੜੀ ਸੰਡੇ ਮੋਰਨਿੰਗ ਘਟਨਾ ਹੋਈ ਵਾਪਰੀ ਸੀ ਔਨ 152nd & 72 ਐਵੀਨਿਊ ਗੈਸ ਸਟੇਸ਼ਨ 'ਤੇ, ਅਜੇ ਇਹ ਨਹੀਂ ਪਤਾ ਕਿ ਉਸ ਮੋਰਨਿੰਗ ਸ਼ੂਟਿੰਗ ਦਾ ਇਸ ਸੰਡੇ ਸ਼ਾਮ ਨੂੰ ਹੋਈ ਸ਼ੂਟਿੰਗ ਨਾਲ ਕੋਈ ਲੈਣਾ ਦੇਣਾ ਹੈ ਕਿ ਨਹੀਂ, ਕੋਈ ਲਿੰਕ ਹੈ ਕਿ ਨਹੀਂ, ਪਰ ਤਫਤੀਸ਼ ਅਜੇ ਉਹਦੀ ਵੀ ਜਾਰੀ ਹੈ, ਉਹਦੇ ਬਾਰੇ ਵੀ ਅਜੇ ਕੋਈ ਬਹੁਤੀ ਜਾਣਕਾਰੀ ਹੈ ਨਹੀਂ। ਉਹਦੇ ਵਿੱਚ ਦੋ ਜਣੇ ਜ਼ਖਮੀ ਹੋਏ ਸੀ, ਉਹ ਅਜੇ ਹਸਪਤਾਲ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ, ਉਹਨਾਂ ਦੀ ਜਾਨ ਤਾਂ ਬਚ ਜਾਏਗੀ ਪਰ ਉਹਨਾਂ ਦੀਆਂ ਜਿਹੜੀਆਂ ਜਿਹੜੇ ਜ਼ਖਮ ਨੇ ਉਹ ਗੰਭੀਰ ਦੱਸੇ ਜਾ ਰਹੇ ਨੇ। ਸੋ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਅਤੇ ਇਹਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਪਬਲਿਕ ਸੇਫਟੀ ਦਾ ਮੁੱਦਾ ਸਰੀ ਦੇ ਵਿੱਚ, ਇਟਸ ਅਗੇਨ ਫਰੰਟ ਐਂਡ ਸੈਂਟਰ।
ਯਾ, ਅਤੇ ਉਹਦੇ ਨਾਲ ਜਿਹੜੀ ਗੱਲ ਜੋੜ ਦਿੱਤੀ ਜਾਂਦੀ ਹੈ ਕਿ ਜੋ ਗੱਲ ਐਰਨੋ ਸਰਕੋ ਕਹਿ ਰਹੇ ਨੇ ਕਿ ਸਰੀ ਪੁਲਿਸ ਸਰਵਿਸ ਸਥਾਪਿਤ ਕਰਕੇ ਉਹਨਾਂ ਨੇ ਕਿਹਾ ਵੀ ਨਥਿੰਗ ਹੈਜ਼ ਬੀਨ ਅਚੀਵਡ, ਵਾਟ ਹੈਜ਼ ਚੇਂਜ, ਨਥਿੰਗ ਹੈਜ਼ ਚੇਂਜ।
ਜੀ,
ਸੋ ਇੱਕ ਕੰਸਰਨ ਹੈ, ਮਤਲਬ ਇੱਕ ਵੈਲਿਡ ਐਜ਼ ਅ ਸਰੀ ਰੈਜ਼ੀਡੈਂਟ ਕੰਸਰਨ ਹੈ ਕਿ ਵੀ ਇਹ ਜਿਹੜਾ ਇਸ ਸਾਲ ਦਾ ਇਲੈਕਸ਼ਨ ਵੀ ਕਿਤੇ ਫਿਰ ਉਹੀ ਵੀ ਸਰੀ ਪੁਲਿਸ ਸਰਵਿਸ ਚਾਹੀਦੀ ਹੈ ਕਿ ਨਹੀਂ ਚਾਹੀਦੀ, ਵੀ ਇਹ ਫੈਸਲਾ ਠੀਕ ਸੀ ਕਿ ਗਲਤ ਸੀ, ਵੀ ਉਹਦੇ 'ਤੇ ਆਪਾਂ ਖਰਚ ਨਾ ਕਰ ਲਈਏ।
ਦੋ ਚੀਜ਼ਾਂ,
ਹਾਂਜੀ,
ਪੁਲੀਸਿੰਗ ਅਤੇ ਸਕਾਈ ਟ੍ਰੇਨ ਵਰਸਿਜ਼ LRT ਵਰਸਿਜ਼ ਬੱਸ ਰੈਪਿਡ ਟ੍ਰਾਂਸਪੋਰਟ, ਆਹ ਤੁਸੀਂ ਦੇਖਿਓ ਆਹ ਜਿਹੜੇ ਦੋ ਮੁੱਦੇ ਨੇ ਇਹਨਾਂ ਨੇ ਫੋਰ ਫਰੰਟ 'ਤੇ ਆ ਜਾਣਾ,
ਕਿਉਂਕਿ ਪਿਛਲੇ ਦੋ ਇਲੈਕਸ਼ਨ ਜਿਹੜੇ ਨੇ ਇਸ ਮੁੱਦੇ 'ਤੇ ਲੜ ਕੇ ਉਹ ਖਰਚ ਹੋ ਚੁੱਕੇ ਨੇ।
ਜੀ,
ਸੋ ਹੁਣ ਤੀਸਰਾ ਇਲੈਕਸ਼ਨ ਉੱਤੇ ਆਪਾਂ ਇੱਕ ਤਰੀਕੇ ਜ਼ਾਇਆ ਨਾ ਕਰੀਏ, ਕਿਉਂਕਿ ਸਰੀ ਪੁਲਿਸ ਸਰਵਿਸ ਇਜ਼ ਹੇਅਰ ਟੂ ਸਟੇ ਨਾਓ। ਸੋ ਉਹਨੂੰ ਪਾਣੀ ਦੇ ਵਿੱਚ ਮਧਾਣੀ ਪਾ ਕੇ ਐਵੇਂ ਰੜਕੀਏ ਨਾ। ਸੋ ਇਹ ਦੇਖੋ ਨਾ, ਸਰੀ ਪੁਲਿਸ ਸਰਵਿਸ ਦੀ ਜਿਹੜੀ ਟਾਈਮਲਾਈਨ ਆ ਵੀ ਉਹ 6 ਅਗਸਤ 2020 ਨੂੰ ਅਧਿਕਾਰਤ ਤੌਰ 'ਤੇ ਸਥਾਪਿਤ ਹੁੰਦੀ ਆ। ਉਸ ਤੋਂ ਬਾਅਦ ਨਵੰਬਰ 2021 ਦੇ ਵਿੱਚ ਇਹ ਪੁਲਿਸਿੰਗ ਸ਼ੁਰੂ ਕਰ ਦਿੰਦੇ ਨੇ ਜਦੋਂ ਪੈਟਰੋਲਿੰਗ ਸ਼ੁਰੂ ਕੀਤੀ ਸੀ RCMP ਨਾਲ ਰਲ ਕੇ। ਫਿਰ 29 ਨਵੰਬਰ 2024 ਨੂੰ ਸਰੀ ਪੁਲਿਸ ਸਰਵਿਸ ਪੁਲਿਸ ਆਫ ਜੁਰਿਸਡਿਕਸ਼ਨ ਬਣ ਜਾਂਦੀ ਹੈ। ਸਟਾਰਟਿੰਗ ਦੇ ਵਿੱਚ ਨਿਊਟਨ ਅਤੇ ਵਾਲੀ ਜਿਹੜੇ ਦੋ ਡਿਸਟ੍ਰਿਕਟਸ ਨੇ ਇਹਨਾਂ ਦੀ ਜ਼ਿੰਮੇਦਾਰੀ ਸੀ। ਫਿਰ ਉਸ ਤੋਂ ਬਾਅਦ ਪਿਛਲੇ ਸਾਲ 28 ਜੁਲਾਈ ਨੂੰ ਸਾਊਥ ਸਰੀ ਦਾ ਜਿਹੜਾ ਪੱਛਮੀ ਹਿੱਸਾ ਹੈ ਉਹਦੀ ਜ਼ਿੰਮੇਦਾਰੀ ਸਰੀ ਪੁਲਿਸ ਨੇ ਲਈ। ਫਿਰ ਉਸ ਤੋਂ ਬਾਅਦ 25 ਨਵੰਬਰ ਪਿਛਲੇ ਸਾਲ ਸਾਊਥ ਸਰੀ ਮੁਕੰਮਲ ਤੌਰ 'ਤੇ ਸਰੀ ਪੁਲਿਸ ਸਰਵਿਸ ਦੀ ਪੁਲਿਸਿੰਗ ਹੇਠ ਆ ਗਿਆ। ਉਸ ਤੋਂ ਬਾਅਦ 1 ਅਪ੍ਰੈਲ ਤੋਂ ਇਸ ਸਾਲ ਤੋਂ ਕਲੋਵਰਡੇਲ ਵੀ ਹੁਣ ਸਰੀ ਪੁਲਿਸ ਸਰਵਿਸ ਅੰਡਰ ਹੈ। ਇੱਕ ਰਹਿ ਗਿਆ ਗਿਲਫਰਡ ਰੀਜਨ, ਤੇ ਉਹ ਗਿਲਫਰਡ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਮੰਨਿਆ ਜਾਂਦਾ ਕਿ ਇਸ ਸਾਲ ਦੇ ਅੰਤ ਤੱਕ, ਕਿਉਂਕਿ ਨਵੰਬਰ ਤੱਕ ਪੁਲਿਸ ਟ੍ਰਾਂਜੈਕਸ਼ਨ ਚੱਲਣੀ ਚਾਹੀਦੀ ਹੈ, ਉਸ ਤੋਂ ਪਹਿਲਾਂ ਉਹਦੀ ਵੀ ਜ਼ਿੰਮੇਦਾਰੀ ਸਰੀ ਪੁਲਿਸ ਸਰਵਿਸ ਕੋਲ ਆ ਜਾਣੀ ਹੈ। ਸੋ ਬਾਏ ਨਵੰਬਰ ਦਿਸ ਈਅਰ ਐਕਸਪੈਕਟਡ ਆ ਕਿ ਪੁਲਿਸ ਟ੍ਰਾਂਜੈਕਸ਼ਨ ਮੁਕੰਮਲ ਹੋ ਜਾਏਗੀ। ਸੋ ਹੁਣ ਅਸੀਂ ਇਸ ਮੁੱਦੇ ਨੂੰ ਦੁਬਾਰਾ, ਅੱਛਾ ਸਵਾਲ ਵੀ ਜਿਹੜੀ ਇਹ ਬਣਦਾ ਕਿ ਦੇਖੋ ਕੱਲ ਮੇਅਰ ਬ੍ਰੈਂਡਾ ਲੋਕ ਨੇ ਇਹਦੇ ਬਾਰੇ ਗੱਲ ਕੀਤੀ, ਲਿੰਡਾ ਨੇ ਸਾਜੇ ਦੇ ਬਾਰੇ ਗੱਲ ਕਰ ਰਹੇ ਨੇ, ਬਾਕੀ ਧਿਰਾਂ ਵੀ ਲਾਜ਼ਮੀ ਤੌਰ 'ਤੇ ਇਹਦੇ ਬਾਰੇ ਗੱਲ ਕਰਨਗੀਆਂ। ਸਵਾਲ ਇਹ ਬਣਦਾ ਕਿ ਜੇ ਇਹ ਹਾਈਪੋਥੈਟੀਕਲ ਆ ਵੀ ਇਹਨੂੰ ਇੱਕ ਮੁੱਦਾ ਬਣਾਇਆ ਜਾਂਦਾ ਸਰੀ ਪੁਲਿਸ ਸਰਵਿਸ ਨੂੰ, ਇਹਦੇ ਬਾਰੇ ਜ਼ਿਆਦਾ ਗੱਲ ਕੀਤੀ ਜਾਂਦੀ ਹੈ, ਕਿਉਂਕਿ ਜਿੱਦਾਂ ਜਿਸ ਟੋਨ ਦੇ ਵਿੱਚ ਮੇਅਰ ਬ੍ਰੈਂਡਾ ਲੋਕ ਨੇ ਕੱਲ੍ਹ ਕਿਹਾ ਕਿ ਨੋਮ ਲਿਪਿੰਸਕੀ ਨੂੰ ਆਪਣਾ ਫੈਸਲਾ ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ, ਅਸੀਂ ਤਾਂ ਉਹਨਾਂ ਨੂੰ ਕਿਹਾ ਤੁਹਾਨੂੰ ਹੋਰ ਰਿਸੋਰਸਿਸ ਚਾਹੀਦੀਆਂ ਨੇ ਤਾਂ ਦੱਸੋ, ਪਰ ਇਹ ਪ੍ਰੋਬਲਮ ਜਿਹੜੀਆਂ ਨੇ ਇਹ ਰਿਜ਼ੋਲਵ ਹੋਣੀਆਂ ਚਾਹੀਦੀਆਂ। ਸੋ ਜੇ ਇਹਨੂੰ ਦੁਬਾਰਾ ਵੀ ਸਰੀ ਪੁਲਿਸ ਸਰਵਿਸ ਵਧੀਆ ਪੁਲਿਸ ਹੈ ਕਿ ਨਹੀਂ ਜੇ ਮੁੱਦਾ ਬਣਾਇਆ ਜਾਂਦਾ, ਤਾਂ ਕੀ ਇਹਦਾ ਸਰੀ ਕਨੈਕਟ, ਸੋ ਜੋ ਮੇਅਰ ਬ੍ਰੈਂਡਾ ਲੋਕ ਦੀ ਸਲੇਟ ਆ, ਉਹਨਾਂ ਨੂੰ ਇਹਦਾ ਫਾਇਦਾ ਹੋਏਗਾ ਜਾਂ ਸਿਆਸੀ ਤੌਰ 'ਤੇ ਪਿਓਰਲੀ ਪੋਲੀਟੀਕਲ ਟਰਮਸ ਦੀ ਗੱਲ ਕਰ ਰਿਹਾ ਵੀ ਕੀ ਇਹਦਾ ਉਹਨਾਂ ਨੂੰ ਨੁਕਸਾਨ ਹੋਏਗਾ, ਕੀ ਇਹਦਾ ਲਿੰਡਾ ਨੇ ਸਰੀ ਫਸਟ ਜਿਹੜੀ ਕੈਂਪੇਨ ਆ ਉਹਨਾਂ ਨੂੰ ਇਹਦਾ ਫਾਇਦਾ ਹੋਏਗਾ ਕੀ ਉਹਨਾਂ ਨੂੰ ਨੁਕਸਾਨ ਹੋਏਗਾ, ਸੇਫ ਸਰੀ ਕੋਲੀਸ਼ਨ ਜਿਹਦੇ ਵਿੱਚ ਡਗ ਮੈਕਲਮ ਹੋਣਗੇ ਵੀ ਕੀ ਉਹਨਾਂ ਨੂੰ ਇਹਦੇ ਬਾਰੇ ਗੱਲ ਕਰਕੇ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ, ਸਾਡੇ ਲਿਸਨਰਸ ਵਟਸਐਪ ਕਰਕੇ ਦੱਸਣ।
ਕਿਉਂਕਿ ਦੇਖੋ ਪੁਲਿਸ ਟਰਾਂਜੀਸ਼ਨ ਨੂੰ ਲੀਡ ਕਰਨ ਦੇ ਵਿੱਚ ਅਫਕੋਰਸ ਸਾਨੂੰ ਪਤਾ ਕਿ ਡਗ ਮੈਕਲਮ ਤੇ ਸੇਫ ਸਰੀ ਕੋਲੀਸ਼ਨ ਉਸਦੇ ਬੜੇ ਮਜ਼ਬੂਤ ਪ੍ਰੋਪੋਨੈਂਟ ਸੀਗੇ, ਬ੍ਰੈਂਡਾ ਲੋਕ ਉਸਦੀ ਮੁਖਾਲਫਤ ਕਰਦੇ ਸੀ ਕਿ ਪਤਾ ਹੀ ਹੈ ਪੁਲਿਸ ਟਰਾਂਜੀਸ਼ਨ ਨੂੰ ਲੈ ਕੇ। ਹੁਣ ਜਦੋਂ ਪੁਲਿਸਿੰਗ ਅਤੇ ਪਬਲਿਕ ਸੇਫਟੀ ਦੀ ਸਮੱਸਿਆਵਾਂ ਇਸ ਕਦਰ ਨੇ ਤਾਂ ਹੁਣ ਲੋਕ ਉਹਦੇ ਬਾਰੇ ਕੀ ਸੋਚਦੇ ਨੇ? ਐਂਡ ਯੈਸ ਕਿ ਦੇਖੋ ਜੇ ਤਾਂ ਗੱਲ ਇੱਥੇ ਹੀ ਰਹਿੰਦੀ ਹੈ ਕਿ ਪਬਲਿਕ ਸੇਫਟੀ ਦੇ ਮੁੱਦੇ 'ਤੇ ਗੱਲ ਹੋਵੇ ਕਿ ਜੀ ਸਾਨੂੰ ਜ਼ਿਆਦਾ ਬੂਟਸ ਔਨ ਦਾ ਗਰਾਊਂਡ ਚਾਹੀਦੇ ਨੇ,
ਉਹ ਤਾਂ ਗੱਲ ਹੋਣੀ ਚਾਹੀਦੀ,
ਫਿਰ ਜਿਹੜੀ ਉਹ ਵਾਲੀ ਗੱਲ ਆ ਉਹ ਗੱਲ ਤਾਂ 2018 'ਚ ਵੀ ਹੁੰਦੀ ਸੀ, 2018 ਦੇ ਵਿੱਚ ਵੀ ਜਦੋਂ ਪੁਲਿਸ ਟਰਾਂਜੀਸ਼ਨ ਦਾ ਮਸਲਾ ਚੱਲਦਾ ਸੀ ਤਾਂ ਜਿਹੜੇ ਵਾਸੂ ਜੀ ਕਈ ਇਸ ਚੀਜ਼ ਨੂੰ ਕਹਿ ਲਓ ਕਿ ਪੋਲੀਟਿਕਸ ਨੂੰ ਪਾਸੇ ਰੱਖ ਕੇ ਗੱਲ ਕਰਨ ਵਾਲੀ ਜਿਹੜੀਆਂ ਧਿਰਾਂ ਸੀ ਨਾ, ਇਹ ਗੱਲ ਕਹਿੰਦੇ ਸੀ ਵੀ ਪੁਲਿਸ ਦੀ ਯੂਨੀਫਾਰਮ ਬਦਲਣ ਨਾਲ ਥੋੜ੍ਹੇ ਕੁਛ ਹੋ ਜਾਣਾ, ਜੇ ਤੁਹਾਡੇ ਕੋਲ ਪੁਲਿਸ ਅਫਸਰਾਂ ਦੀ ਗਿਣਤੀ ਉਹਨਾਂ ਦੀ ਨਫ਼ਰੀ ਓਨੀ ਨਹੀਂ ਹੁੰਦੀ ਜਿੰਨੀ ਕਿ ਜ਼ਰੂਰਤ ਹੈ ਤਾਂ ਸਮੱਸਿਆ ਤਾਂ ਉੱਥੇ ਖੜੀ ਆ। ਹੁਣ ਤੁਸੀਂ ਦੇਖ ਲਓ ਇੱਥੇ ਅਸੀਂ ਅਕਸਰ ਇਹ ਗੱਲ ਕਰਦੇ ਹਾਂ, ਕੱਲ੍ਹ ਵੀ ਆਪਾਂ ਰਿਪੋਰਟ ਕਰਕੇ ਹਟੇ ਹਾਂ ਕਿ ਇੱਥੇ ਸਾਡੇ ਕੋਲ ਫੈਮਿਲੀ ਡਾਕਟਰਸ ਦੀ ਗਿਣਤੀ ਫੋਰ ਐਵਰੀ 100,000 ਆਫ ਪਾਪੂਲੇਸ਼ਨ ਵੈਨਕੂਵਰ ਦੇ ਮੁਕਾਬਲੇ ਬੜੀ ਘੱਟ ਆ। ਪੁਲਿਸ ਅਫਸਰਾਂ ਦਾ ਵੀ ਤਾਂ ਇਹੀ ਸਿਚੁਏਸ਼ਨ ਹੈ, ਪੁਲਿਸ ਆਫਿਸਰਸ ਵੈਨਕੂਵਰ ਦੇ ਵਿੱਚ ਤਕਰੀਬਨ 1500 ਨੇ, ਸਾਡੇ ਕੋਲ ਇੱਥੇ ਮਸਾਂ 800 ਨੇ, ਅਤੇ ਜੇ ਤੁਸੀਂ ਰਕਬੇ ਦੇ ਹਿਸਾਬ ਨਾਲ ਵੇਖੋ ਸਰੀ ਵੈਨਕੂਵਰ ਨਾਲੋਂ ਕਿਤੇ ਵੱਡਾ,
800 ਤੋਂ ਵੀ ਅਸੀਂ ਪਹੁੰਚਾਂਗੇ,
800 ਪਹੁੰਚਾਂਗੇ। ਯੂ ਆਰ ਰਾਈਟ।
ਸੋ ਗੱਲ ਉਹੀ ਹੈ ਵਿਜੇ ਜੀ ਕਿ ਦੇਖੋ ਵੀ ਇਹਦੇ ਬਾਰੇ ਜੇ ਮੰਨ ਲਓ ਕਿ ਬ੍ਰੈਂਡਾ ਲਾ ਕੇ ਕਹਿੰਦੇ ਨੇ ਵੀ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦੀ ਸੀ ਅਸੀਂ ਸਰੀ ਪੁਲਿਸ ਸਰਵਿਸ ਦੇ ਖਿਲਾਫ ਹਾਂ, ਫਿਰ ਉਹ ਗੱਲ ਉਹਨਾਂ ਦੇ ਅਗੇਂਸਟ ਵੀ ਜਾ ਸਕਦੀ ਹੈ। ਸੋ ਜਿਹੜਾ ਵੋਟਰ ਹੈ ਉਹ ਇਹਨੂੰ ਵਧੀਆ ਮੰਨੇਗਾ ਕਿ ਮਾੜਾ ਮੰਨੇਗਾ, ਸੋ ਇਹਦਾ ਸਿਆਸੀ ਤੌਰ ਤੇ ਪੋਲੀਟੀਕਲੀ ਸਿਰਫ ਵੋਟਾਂ ਦੇ ਲਿਹਾਜ਼ ਤੋਂ ਵੀ ਇਹ ਫਾਇਦਾ ਹੋਏਗਾ ਕਿਹੜੀ ਕੈਂਪੇਨ ਨੂੰ, ਕਿਹੜਾ
ਨੁਕਸਾਨ ਹੋਏਗਾ।
ਪਰ ਗੱਲ ਮੈਨੂੰ ਲੱਗਦਾ ਕਿ ਇਸ ਟੌਪਿਕ ਦੇ ਵਿੱਚ ਫਿਰ ਇੱਕ ਤੋਂ ਸਾਰੀਆਂ ਜਿਹੜੀਆਂ ਕੈਂਪੇਨਸ ਨੇ ਉਹਦੇ ਵੱਲ ਆਕਰਸ਼ਿਤ ਹੋ ਰਹੀਆਂ ਨੇ,
ਬਸ ਜੀ ਜਿਹੜਾ ਇਹਦੇ ਬਾਰੇ ਗੱਲ ਨਹੀਂ ਕਰੂਗਾ ਉਹ ਆਊਟ ਆਫ ਟੱਚ ਲੱਗੂਗਾ,
ਆਊਟ ਆਫ ਟੱਚ ਲੱਗੇਗਾ। ਸੋ ਇਹ ਫਿਰ ਉਹੀ ਗੱਲ ਕੰਸਰਨ ਤਾਂ ਹੀ ਹੈ ਨਾ ਕਿ ਵੀ ਇਹ ਇਲੈਕਸ਼ਨ ਵੀ ਇਸ ਮੁੱਦੇ ਤੇ ਖਰਚ ਨਾ ਹੋ ਜਾਏ,
ਇਹ ਤੇ ਦੂਜਾ ਪਬਲਿਕ ਟ੍ਰਾਂਜ਼ਿਟ। ਪਹਿਲਾਂ ਤੇ ਇਲੈਕਸ਼ਨ ਦੇ ਵਿੱਚ ਇਕੱਲਾ LRT ਵਰਸਿਸ ਸਕਾਈਟ੍ਰੇਨ ਹੀ ਗੱਲ ਹੁੰਦੀ ਸੀ, ਹੁਣ ਉਹਦੇ ਵਿੱਚ ਨਾਲ ਬੱਸ ਰੈਪਿਡ ਟ੍ਰਾਂਜ਼ਿਟ ਵੀ ਜੁੜ ਗਿਆ। ਤੇ ਵਾਸੂ ਜੀ ਕੱਲ੍ਹ ਰਾਤ ਜਿਹੜੀ ਮੀਟਿੰਗ ਹੋਈ ਸੀ ਕੌਂਸਲ ਦੀ ਉਹਦੇ ਵਿੱਚ ਕਿੰਗ ਜਾਰਜ ਤੋਂ ਲੈ ਕੇ ਸੈਮੀ ਹਾਮੂ ਜਿਹੜਾ ਸਾਊਥ ਸਰੀ ਦੇ ਵਿੱਚ ਹੈਗਾ, ਸਾਊਥ ਸਰੀ ਵਾਈਟ ਰੌਕ 'ਚ, ਉੱਥੋਂ ਤੱਕ ਕਿੰਗ ਜਾਰਜ ਬੁਲਵਾਰਡ ਦੇ ਉੱਪਰ ਬੱਸ ਰੈਪਿਡ ਟ੍ਰਾਂਜ਼ਿਟ ਦੇ ਡਿਜ਼ਾਈਨ ਵਾਸਤੇ ਜਿਹੜਾ ਮਤਾ ਉਹ ਪਾਸ ਕਰ ਦਿੱਤਾ ਗਿਆ। ਡਿਜ਼ਾਈਨ ਕਰਨ ਵਾਸਤੇ ਤਾਂ ਪੈਸੇ ਟ੍ਰਾਂਸਲਿੰਕ ਕੋਲ ਹੈਗੇ ਨੇ, ਪਰ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਦੇ ਵਾਸਤੇ ਫੰਡਿੰਗ ਹੈ ਕੋਈ ਨਹੀਂ। ਸੋ ਇਹ ਵੀ ਹੁਣ ਇੱਕ, ਕਿਉਂਕਿ ਬੱਸ ਰੈਪਿਡ ਟ੍ਰਾਂਜ਼ਿਟ ਦੇ ਸਮਰਥਕ ਨੇ ਸਰੀ ਕਨੈਕਟ, ਮਤਲਬ ਕਿ ਮੇਅਰ ਬ੍ਰੈਂਡਾ ਲੌਕ, ਸਕਾਈ ਟ੍ਰੇਨ ਆਫਕੋਰਸ ਡਗ ਮੈਕਲਮ, ਸੇਫ ਸਰੀ ਕੋਲੀਸ਼ਨ, ਅਤੇ ਵਿੱਚ LRT ਦੀ ਗੱਲ ਕਰਦੇ ਨੇ ਸਰੀ ਫਸਟ ਵਾਲੇ ਲਿੰਡਾ ਐਨਐਸ। ਸੋ ਐਤਕੀ ਪਬਲਿਕ ਸੇਫਟੀ ਅਤੇ ਟ੍ਰਾਂਜ਼ਿਟ ਵਾਲੇ ਮੁੱਦੇ ਜਿਹੜੇ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਭਾਰੂ ਰਹੇ ਨੇ, ਐਤਕੀ ਇੱਕ ਵਾਰ ਫਿਰ ਤੋਂ ਫਰੰਟ ਐਂਡ ਸੈਂਟਰ ਆਉਂਦੇ ਪ੍ਰਤੀਤ ਹੋ ਰਹੇ ਨੇ।
ਕੱਲ੍ਹ ਇੱਥੇ ਕਿੰਗ ਜਾਰਜ ਅਤੇ 76 ਦੇ ਨੇੜੇ ਕੋਈ ਪੈਡੈਸਟ੍ਰੀਅਨ ਹਿੱਟ ਹੋਇਆ ਤੇ ਕੋਈ ਐਕਸੀਡੈਂਟ ਹੋ
ਗਿਆ
ਜਿਹਦੇ ਕਰਕੇ ਵਿਜੇ ਜੀ ਜਿਹੜਾ ਬੈਕਲੌਗ ਸੀ ਟ੍ਰੈਫਿਕ ਦਾ ਉਹ ਯੂ ਕੁਡ ਫੀਲ ਇਟ ਟਿਲ 68 ਐਵੇਨਿਊ ਕਿੰਗ ਜਾਰਜ ਤੇ। ਸੋ ਮੈਂ ਕੱਲ ਸ਼ਾਮ ਨੂੰ ਜਦੋਂ ਦਫ਼ਤਰ ਆ ਰਿਹਾ ਸੀ ਸ਼ਾਮ ਵਾਲੇ ਸ਼ੋਅ ਲਈ, ਸੋ 68 ਐਵੇਨਿਊ ਤੋਂ ਬੈਕਲੌਗ ਸ਼ੁਰੂ ਹੋਇਆ ਟ੍ਰੈਫਿਕ ਦਾ, ਤੇ ਬਾਅਦ ਚ ਮੈਂ ਵਾਕੇ ਦੇਖਿਆ ਵੀ ਉਹ ਜੀ 80 ਐਵੇਨਿਊ ਦੇ ਨੇੜੇ ਜਾ ਕੇ ਕਿਤੇ ਕੋਈ ਇਸ ਤਰ੍ਹਾਂ ਦੀ ਕੋਈ ਰੋਡ
ਪੰਜਾਬੀ ਬਜ਼ੁਰਗ ਸੀਗਾ ਉਹ ਜਿਹੜਾ ਹਿੱਟ ਹੋਇਆ,
ਸੋ ਇੱਕ ਪੈਡੈਸਟ੍ਰੀਅਨ ਹਿੱਟ ਹੋਏ
ਜੀ।
ਸੋ ਜਿਹਦੇ ਕਰਕੇ ਉਹ ਟ੍ਰੈਫਿਕ ਦਾ ਬੈਕਲੌਗ ਉਹ ਪਿੱਛੇ 68 ਤੱਕ
ਬਣ ਗਿਆ
ਮਹਿਸੂਸ ਹੋ ਰਿਹਾ ਸੀ
ਜੀ।
ਸੋ
ਅਜੇ ਇੱਥੇ ਬੱਸ ਰੈਪਿਡ ਟ੍ਰਾਂਜ਼ਿਟ ਹੈ ਨਹੀਂ,
ਐਗਜ਼ੈਕਟਲੀ ਮੈਂ ਉਹੀ ਗੱਲ ਕਰ ਰਿਹਾ।
ਜਿਹੜਾ ਆਹ ਵਾਲਾ ਸੈਕਸ਼ਨ ਤੁਸੀਂ ਦੱਸਿਆ ਨਾ ਵੀ 80 ਤੋਂ ਲੈ ਕੇ 68, ਇਹਦੇ ਵਿੱਚ ਕਿੰਗ ਜਾਰਜ ਬੁਲਵਾਰਡ ਨੂੰ ਐਕਸਪੈਂਡ ਕਰਨ ਲਈ ਥਾਂ ਵੀ ਨਹੀਂ ਹੈਗੀ।
ਐਗਜ਼ੈਕਟਲੀ, ਤੇ ਲਾਈਟਾਂ ਇੰਨੀਆਂ ਲਾਤੀਆਂ ਹੋਈਆਂ ਕਿ ਉਹ ਲੱਗਦਾ ਜਿਵੇਂ ਤੁਸੀਂ ਡਿਸਕੋ 'ਚ ਆਏ ਹੋ।
ਹਾਂ, ਸੋ ਉਹੀ ਹਾਲ ਹੈ ਜਿਵੇਂ ਦੇਖੋ ਸਕੋਟ ਰੋਡ 'ਤੇ, ਉੱਥੇ ਵੀ ਉਹ ਬੱਸ ਦੀ ਲਹਿਦੀ ਲੇਨ ਬਣੀ ਹੈ ਅਤੇ ਉੱਥੇ ਵੀ ਲਾਈਟਾਂ ਇੰਨੀਆਂ ਬਣ ਗਈਆਂ, ਕੰਜੈਸ਼ਨ ਇੰਨਾ ਹੋ ਗਿਆ, ਲੇਨਸ ਇੰਨੀਆਂ ਭੀੜੀਆਂ ਹੋ ਗਈਆਂ। ਆ ਜਿਹੜੀ ਜਿਹੜਾ ਮੋਟਰਸਾਈਕਲ ਵਾਲਾ ਐਕਸੀਡੈਂਟ ਹੋਇਆ ਉੱਥੇ ਹੀ ਹੋਇਆ ਸੀ
ਜੀ ਜੀ
ਸੈਟਰਡੇ ਨੂੰ। ਸੋ ਕਿੰਗ ਜਾਰਜ ਦਾ ਵੀ ਜਿਹੜਾ ਕੀ ਉਹ ਸੈਗਮੈਂਟ ਆ ਉਸੇ ਤਰ੍ਹਾਂ ਦਾ ਉਹਦੇ ਹਾਲ ਹੋ ਜਾਣੇ। ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਕਿ BRT, ਚਲੋ ਤੁਸੀਂ ਇਹ ਕਹਿ ਲਓ ਕਿ ਕਿੰਗ ਜਾਰਜ ਦਾ ਜਿਹੜਾ ਹਿੱਸਾ ਹਾਈਵੇ 10 ਟੱਪ ਕੇ ਅੱਗੇ ਜਾਂਦਾ ਨਾ ਕਿ ਉਹ ਸਰਪੈਂਟਾਈਨ ਰਿਵਰ ਦੇ ਕੋਲੋਂ ਦੀ ਹੁੰਦਾ ਹੋਇਆ ਅੱਗੇ ਸਾਊਥ ਸਰੀ ਨਿਕਲਦਾ, ਵੀ ਉੱਥੇ ਤੁਹਾਡੇ ਕੋਲ ਐਕਸਪੈਂਸ਼ਨ ਦੀ ਥਾਂ ਹੈਗੀ ਆ। ਹਾਲਾਂਕਿ ਉੱਥੇ ਵੀ ਅਜੇ ਆ ਬਾਈਕ ਲੇਨ ਵਗੈਰਾ ਬਣਾ ਕੇ ਹਟਿਆ, ਐਕਸਪੈਂਡ ਕਰਨ ਲਈ ਕੀ ਫਿਰ ਉਹਨਾਂ ਨੂੰ ਤੋੜਨਾ ਪੈਣਾ, ਚਲੋ ਉਹ ਬਾਅਦ ਦੀ ਗੱਲ ਆ। ਬਸ ਜੀ, ਡੋਨਲਡ ਟਰੰਪ ਚੱਲੇ ਨੇ ਚਾਈਨਾ, ਸ਼ੀ ਜਿਨਪਿੰਗ ਦੇ ਨਾਲ ਉਹਨਾਂ ਦੀ ਮੀਟਿੰਗ ਹੋਣੀ ਹੈ। ਪਹਿਲਾਂ ਇਹ ਦੌਰਾ ਉਹਨਾਂ ਦਾ ਅਪ੍ਰੈਲ ਦੀ ਸ਼ੁਰੂਆਤ 'ਚ ਹੋਣਾ ਸੀ, ਪਰ ਇਰਾਨ ਵਾਲੀ ਵਾਰ ਕਰਕੇ ਇਹਨੂੰ ਫਿਰ ਅੱਗੇ ਪਾਉਣਾ ਪੈ ਗਿਆ। ਇਸ ਟ੍ਰਿਪ ਤੋਂ ਕੋਈ ਬਹੁਤੀਆਂ ਉਮੀਦਾਂ ਕਈਆਂ ਦਾ ਮੰਨਣਾ ਵੀ ਬਹੁਤੀਆਂ ਰੱਖੀਆਂ ਨਾ ਜਾਣ, ਇਹ ਵੀ ਕਿਹਾ ਜਾ ਰਿਹਾ ਵੀ ਹੋ ਸਕਦਾ ਇਸ ਟ੍ਰਿਪ ਦਾ ਸਭ ਤੋਂ ਵੱਡਾ ਹਾਸਲ ਇਹੀ ਹੋਵੇ ਕਿ ਟ੍ਰਿਪ ਮੁਕੰਮਲ ਹੋ ਗਿਆ, ਵੀ ਟਰੰਪ ਜਾ ਆਏ, ਇਹਦੇ ਵਿੱਚੋਂ ਕੱਢਣ ਪਾਉਣ ਨੂੰ ਹੋਰ ਸ਼ਾਇਦ ਕੁਝ ਹੋਵੇ ਨਾ। ਪਰ ਟਰੰਪ ਦੇ ਨਾਲ 16 ਵੱਖੋ ਵੱਖਰੇ ਅਮੈਰੀਕਨ ਕੰਪਨੀਆਂ ਦੇ ਐਗਜ਼ੈਕਟਿਵਸ ਵੀ ਜਾ ਰਹੇ ਨੇ।
ਯਾ ਸੋ ਇਲਨ ਮਸਕ ਜਾ ਰਹੇ ਨੇ,
ਯਾ
ਟਿਮ ਕੁਕ ਜਾ ਰਹੇ ਨੇ, ਫਿਰ ਬੋਇੰਗ ਦੇ ਸੀਈਓ ਕੈਲੀ ਆਟਬਰਗ ਜਾ ਰਹੇ ਨੇ, ਐਨਵੀਡੀਆ ਦੇ ਸੀਈਓ ਨਹੀਂ ਜਾ,
ਉਹਨਾਂ ਨੂੰ ਨਹੀਂ ਸੱਦਿਆ।
ਯਾ ਸੋ ਉਹਨਾਂ ਦੇ ਐਗਜ਼ੈਕਟਿਵ ਜਾਣਗੇ ਐਨਵੀਡੀਆ ਦੇ, ਓਰੇਕਲ ਵਾਲੇ ਜਾ ਰਹੇ ਨੇ, ਹੋਰ ਵੀ ਬਹੁਤ ਸਾਰੀਆਂ ਤਮਾਮ ਕੰਪਨੀਆਂ ਨੇ, ਕੁਆਲਕਾਮ
ਵਾਲੇ,
ਸੋ ਮੈਟਾ ਵਾਲੇ ਵੀ ਜਾਣਗੇ, ਸੋ ਨਾਟ ਦਾ ਸੀਈਓ ਬਟ ਉਹਨਾਂ ਦੇ ਐਗਜ਼ੈਕਟਿਵ ਕੋਈ ਜਾਣਗੇ। ਸੋ ਬੋਇੰਗ ਬਾਰੇ ਕਿਹਾ ਜਾ ਰਿਹਾ ਕਿ ਵੀ ਬੋਇੰਗ ਦੇ ਨਾਲ ਇੱਕ ਬੜੇ ਸਮੇਂ ਤੋਂ ਚੀਨ ਦੀ ਗੱਲ ਚੱਲਦੀ ਪਈ ਹੈ ਕਿ ਉਹਨਾਂ ਦੇ ਉਹ 500 737 ਮੈਕਸ ਜੈਟ ਖਰੀਦਣਾ ਚਾਹੁੰਦੇ ਨੇ ਚਾਈਨਾ ਵਾਲੇ। ਸੋ ਉਹਦੇ ਬਾਰੇ ਮੇ ਬੀ ਕੋਈ ਅਨਾਊਂਸਮੈਂਟ ਇਸ ਦੌਰੇ ਦੌਰਾਨ ਹੋ ਜਾਏ ਜਾਂ ਉਸ ਤੋਂ ਬਾਅਦ ਹੋ ਜਾਏ, ਉਹਨੂੰ ਲੈ ਕੇ ਕੋਈ ਡਿਵੈਲਪਮੈਂਟ ਹੋ ਜਾਏ, ਕਿਉਂਕਿ ਬੋਇੰਗ ਵਾਲੇ ਵੀ ਜਾ ਰਹੇ ਨੇ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ।
ਓਵਰਆਲ ਇਹ ਕਿਹਾ ਜਾ ਰਿਹਾ ਵੀ ਐਰੋਸਪੇਸ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਐਗਰੀਕਲਚਰ ਵੀ ਪ੍ਰਮੁੱਖ ਤੌਰ 'ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਹੋਣੀ ਆ। ਹਾਲਾਂਕਿ ਕਈ ਜਿਹੜੇ ਮਾਹਰ ਨੇ ਨਾ AI ਸੈਕਟਰ ਦੇ, ਉਹਨਾਂ ਦਾ ਕਹਿਣਾ ਭਾਵੇਂ ਟਰੰਪ ਹੋਣ ਭਾਵੇਂ ਸ਼ੀ ਜਿਨਪਿੰਗ ਹੋਣ, ਆਰਟੀਫਿਸ਼ਲ ਇੰਟੈਲੀਜੈਂਸ ਵਾਲੇ ਖੇਤਰ ਤੋਂ ਬਾਹਰ ਹੀ ਰਹੋ ਤਾਂ ਬਿਹਤਰ ਆ। ਜੇ ਐਗਰੀਕਲਚਰ ਦੀ ਗੱਲ ਕਰੀਏ ਤਾਂ ਅਮਰੀਕਾ ਚਾਹੁੰਦਾ ਵੀ ਸੋਇਆਬੀਨ ਖਰੀਦ ਲਵੇ ਚਾਈਨਾ ਅਮਰੀਕਾ ਤੋਂ, ਪਰ ਚਾਈਨਾ ਦੀ ਵੀ ਸੋਇਆਬੀਨ ਦੀ ਐਪੀਟਾਈਟ ਅਮਰੀਕਾ ਤੋਂ ਲੈਣ ਦੀ ਸ਼ਾਇਦ ਉਨੀ ਜ਼ਿਆਦਾ ਨਾ ਹੋਵੇ।
ਹੁਣ ਵਿਜੇ ਜੀ ਇਹ ਦੇਖੋ, ਇਹ ਗੱਲ ਪੱਕੀ ਹੈ ਕਿ ਡੋਨਲਡ ਟਰੰਪ ਨੇ ਪੂਰੀ ਕੋਸ਼ਿਸ਼ ਕੀਤੀ ਕਿ ਚੀਨ ਦੀ ਫੇਰੀ ਤੋਂ ਪਹਿਲਾਂ ਇਰਾਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅੱਧਾ ਪਚੱਧਾ ਅਗਰੀਮੈਂਟ ਵੀ ਭਾਵੇਂ ਹੋ ਜਾਏ ਪਰ ਹੋ ਜਾਏ, ਤਾਂ ਜੋ ਉੱਥੇ ਜਾ ਕੇ ਉਹ ਥੋੜ੍ਹੀ ਕਹਿ ਲਓ ਵੀ ਸਿਰ ਚੁੱਕ ਕੇ ਗੱਲ ਕਰ ਸਕਣ। ਹੁਣ ਉਹ ਜਿਹੜੀ ਉਹ ਕੋਸ਼ਿਸ਼ ਸੀ ਉਹ ਇਰਾਨ ਨੇ ਨਾਕਾਮਯਾਬ ਕਰਤੀ। ਉਹ ਕਹਿੰਦੇ ਵੀ ਜੇ ਅਗਰੀਮੈਂਟ ਕਰਨਾ ਤਾਂ ਸਾਰੀਆਂ ਗੱਲਾਂ ਤੇ ਕਰੋ, ਵੀ ਇੰਟੈਰਿਮ ਜਿਹਾ ਅਗਰੀਮੈਂਟ ਨਹੀਂ, ਆਪਾਂ ਕੱਚਾ ਪੱਕਾ ਨਹੀਂ ਕਰਨਾ, ਪੱਕਾ ਹੀ ਕਰੋ। ਸੋ ਉਹ ਹੋਇਆ ਨਹੀਂ, ਤੇ ਹੁਣ ਜਦੋਂ ਚਾਈਨਾ ਜਾ ਰਹੇ ਨੇ ਡੋਨਲਡ ਟਰੰਪ, ਇਹਦੇ ਬਾਰੇ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਜੇ ਆਪਾਂ ਇਹਨੂੰ ਬਿਲਕੁਲ ਮੈਕਰੋ ਲੈਵਲ ਤੇ ਦੇਖੀਏ, ਇਹ ਤਾਂ ਚਲੋ ਬੜੀਆਂ ਮਹੀਨ ਡੀਟੇਲਸ ਹੋ ਗਈਆਂ ਨਾ ਵੀ ਕਾਹਦੇ ਕਾਹਦੇ ਬਾਰੇ ਉਹਨਾਂ ਦੀ ਅਗਰੀਮੈਂਟ ਹੋ ਸਕਦਾ, ਕਿਹੜਾ ਕਿਹੜਾ CEO ਚੱਲਾ, ਕਿਹੜਾ ਕਿਹੜਾ ਕੋਈ ਡੀਲ ਹੋਏਗੀ। ਹੁਣ ਜਿਹੜਾ ਮੈਕਰੋ ਲੈਵਲ ਤੇ ਜੀਓ ਪੋਲੀਟਿਕਸ ਦੇ ਵਿੱਚ ਇਹ ਵੀ ਗੱਲ ਚੱਲਦੀ ਆ ਵੀ ਕੀ ਡੋਨਲਡ ਟਰੰਪ ਨੂੰ ਚੀਨ ਨੂੰ ਜਾ ਕੇ, ਸ਼ੀ ਜਿਨਪਿੰਗ ਨੂੰ ਜਾ ਕੇ ਕਹਿਣਾ ਪਏਗਾ ਵੀ ਜਿਹੜੀਆਂ ਆਹ ਦੋ ਜੰਗਾਂ ਨੇ ਵੀ ਇਹ ਤੁਸੀਂ ਬੰਦ ਕਰਾ ਦਿਓ, ਕਿਉਂਕਿ ਇਰਾਨ ਵੀ ਚਾਈਨਾ ਦਾ ਐਲਾਈ ਹੈ, ਉਹਨਾਂ ਦੀ ਆਪਸ ਬੜੀ ਬਣਦੀ ਹੈ, ਤੇ ਰਸ਼ੀਆ ਵੀ ਚਾਈਨਾ ਦਾ ਐਲਾਈ ਹੈ, ਤੇ ਦੋਨੋਂ ਹੀ ਇਸ ਵੇਲੇ ਡੋਨਲਡ ਟਰੰਪ ਦੇ ਕਹਿਣੇ ਤੋਂ ਬਾਹਰ ਨੇ। ਸੋ ਕੀ ਸ਼ੀ ਜਿਨਪਿੰਗ ਆਪ ਇਹ ਆਫਰ ਕਰ ਸਕਦੇ ਨੇ ਡੋਨਲਡ ਟਰੰਪ ਨੂੰ ਕਿ ਤੁਸੀਂ ਵਪਾਰ ਚੱਲਦਾ ਰੱਖੋ, ਕਿ ਟੈਰਿਫਸ ਵਾਲੀ ਆ ਜਿਹੜੀ ਗੱਲਬਾਤ ਤੁਹਾਡੀ ਇਹਨੂੰ ਸਾਈਡ ਤੇ ਰੱਖੋ, ਕਿ ਵਪਾਰ ਦੇ ਵਿੱਚ ਜਿਹੜੇ ਅੜਿੱਕੇ ਨੇ ਉਹ ਸਾਰੇ ਹਟਾ ਦਿਓ, ਕਿ ਜਿਹੜੀ ਚੀਜ਼ ਅਸੀਂ ਟ੍ਰੇਡ ਕਰਨਾ ਚਾਹੁੰਦੇ ਹੋ ਖੁੱਲ੍ਹੀ ਮਤਲਬ ਫਰੀ ਟ੍ਰੇਡ ਹੋਵੇ ਬਿਟਵੀਨ ਚਾਈਨਾ ਐਂਡ ਦਾ US, ਜਿਹੜੀਆਂ ਤੁਹਾਡੀਆਂ ਦੋ ਜੰਗਾਂ ਜਿਹੜੇ ਖਿਲਾਰੇ ਪਏ ਹੋਏ ਨੇ ਤੁਹਾਡੇ ਕੋਲੋਂ ਹੁਣ ਸਮੇਟ ਨਹੀਂ ਹੋ ਰਹੇ, ਉਹ ਅਸੀਂ ਕਰਾ ਦਿੰਦੇ ਹਾਂ ਤੁਹਾਡਾ ਕੰਮ।
ਪਰ ਵਾਸੂ ਜੀ, ਇਹ ਟ੍ਰਿਪ ਤੋਂ ਪਹਿਲਾਂ ਅਮਰੀਕਾ ਨੇ ਅੱਜ ਕੀਤਾ ਕੀ ਹੈ, 12 ਜਣਿਆਂ ਦੇ ਉੱਪਰ ਸੈਂਕਸ਼ਨਸ ਲਾਈਆਂ ਨੇ, ਜਿਨ੍ਹਾਂ ਦੇ ਵਿੱਚ 3 ਇੰਡੀਵਿਜੁਅਲਸ ਨੇ, 9 ਕੰਪਨੀਆਂ ਨੇ, ਉਹਨਾਂ 9 ਕੰਪਨੀਆਂ ਦੇ ਵਿੱਚੋਂ 4 ਹਾਂਗਕਾਂਗ 'ਚ ਨੇ, ਅਤੇ ਇਹਨਾਂ ਨੇ ਕੀਤਾ ਕਿ ਇਰਾਨ ਦਾ ਤੇਲ ਚਾਈਨਾ ਨੂੰ ਸਪਲਾਈ ਕਰਨ ਦੇ ਵਿੱਚ ਮਦਦ ਕੀਤੀ। ਸੋ ਚਾਈਨਾ ਦਾ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਵੱਲੋਂ ਉਹਨਾਂ 12 ਐਂਟੀਟੀਜ਼ ਦੇ ਉੱਪਰ ਇੱਦਾਂ ਸੈਂਕਸ਼ਨਸ ਲਗਾਉਣੀਆਂ ਜਿਨ੍ਹਾਂ ਨੇ ਕਿ ਇਰਾਨੀਅਨ ਆਇਲ ਚਾਈਨਾ ਨੂੰ ਵੇਚਣ ਦੇ ਵਿੱਚ ਇਸ ਪਿਛਲੇ ਸਮੇਂ 'ਚ ਹੈਲਪ ਕੀਤੀ ਆ। ਇਹ ਵੀ ਇੱਕ ਅਜਿਹਾ ਸੰਕੇਤ ਦੇ ਰਿਹਾ ਵੀ ਟਰੰਪ ਵੀ ਥੋੜ੍ਹਾ ਆਪਣੇ ਵੱਲੋਂ ਜਾਂ ਅਮਰੀਕਾ ਵੀ ਆਪਣੇ ਵੱਲੋਂ ਥੋੜ੍ਹਾ ਇੱਕ ਟਫ ਸਟਾਂਸ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ।
ਅਸੀਂ ਇੱਦਾਂ ਦੀਆਂ ਚੀਜ਼ਾਂ ਕਰ ਸਕਦੇ ਹਾਂ,
ਹਾਂ,
ਪਰ ਇਹ ਅਸੀਂ ਨਹੀਂ ਕਰਾਂਗੇ ਜੇ ਤੁਸੀਂ ਸਾਡੀ ਇਸ ਤਰ੍ਹਾਂ ਦੀ ਮਦਦ ਕਰਦੇ
ਹੋ।
ਇਹ ਇਟਸ ਵੈਰੀ 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 ਪਲੋਜ਼ੀਬਲ ਕਿ ਸ਼ੀ ਜਿਨਪਿੰਗ ਵੱਲੋਂ ਆਪ ਇਹ ਆਫਰ ਰੱਖਿਆ ਜਾਵੇ ਟੇਬਲ ਤੇ ਕਿ ਅਸੀਂ ਇਰਾਨ ਨਾਲ ਗੱਲ ਕਰ ਲੈਂਦੇ ਹਾਂ, ਅਸੀਂ ਰਸ਼ੀਆ ਨਾਲ ਗੱਲ ਕਰ ਲੈਂਦੇ ਹਾਂ, ਵੀ ਉਧਰਲੇ ਪਾਸੇ ਤੁਹਾਡੀ ਮਦਦ ਹੋ ਸਕਦੀ ਆ, ਪਰ ਸਾਡੀ ਇੱਕੋ ਸ਼ਰਤ ਹੈ ਕਿ ਵਪਾਰ ਦੇ ਵਿੱਚ ਕੋਈ ਆਨਾਕਾਨੀ ਨਹੀਂ ਹੋਣੀ ਚਾਹੀਦੀ।
ਹਾਂ, ਪਰ ਦੂਜਾ ਚੱਕਰ ਇਹ 'ਚ ਇਹ ਵੀ ਹੈ ਨਾ ਕਿ ਜੇ ਚਾਈਨਾ ਅਜਿਹਾ ਕਰਦਾ ਤਾਂ ਚਾਈਨਾ ਇਹ ਵੀ ਚਾਹੇਗਾ ਕਿ ਇਸ ਚੀਜ਼ ਦਾ ਕ੍ਰੈਡਿਟ ਵੀ ਹੋਵੇ, ਇਹ ਚੀਜ਼ ਪਤਾ ਵੀ ਲੱਗੇ ਦੁਨੀਆਂ ਨੂੰ, ਜੇ ਇੱਦਾਂ ਹੁੰਦਾ ਟਰੰਪ ਉਹ ਨਹੀਂ ਚਾਹੁੰਗੇ।
ਸੋ ਚੀਨ ਵਿਜੇ ਜੀ ਇਸ ਵੇਲੇ ਜਿਸ ਤਰ੍ਹਾਂ ਦੀ ਡਿਪਲੋਮੇਸੀ, ਹੁਣ ਦੇਖ ਲਓ ਇਰਾਨ ਵਾਲੀ ਵਾਰ ਆ, ਇਰਾਨ ਦੇ ਵਿੱਚ ਜੇ ਚਾਈਨਾ ਚਾਹੁੰਦਾ, ਚਾਈਨਾ ਦੇਖੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ, ਵੀ ਤੇਲ ਦੀ ਸਪਲਾਈ ਉਹਨਾਂ ਦੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਆ। ਜੇ ਉਹ ਚਾਹੁੰਦੇ ਫਰੰਟ ਐਂਡ ਸੈਂਟਰ ਆ ਕੇ ਇਸ ਕਨਫਲਿਕਟ ਨੂੰ ਰਿਜ਼ੋਲਵ ਕਰ ਸਕਦੇ ਸੀ, ਪਰ ਉਹਨਾਂ ਨੇ ਕਿਹਾ ਕਿ ਵੀ ਵਿਲ ਸਟੇ ਇਨ ਦ ਬੈਕਗ੍ਰਾਉਂਡ, ਤੇ ਇਹ ਅਮਰੀਕਾ ਦਾ ਪਾਇਆ ਹੋਇਆ ਖਿਲਾਰਾ ਹੈ, ਅਮਰੀਕਾ ਵਾਲੇ ਆਪ ਸਬਮਿਟਣ। ਇਹ ਵੈਂਗ ਜੀ ਦਾ ਬਿਆਨ ਆਇਆ ਸੀ ਉਹਨਾਂ ਦੇ ਫੋਰਨ ਮਿਨਿਸਟਰ ਦਾ, ਕਿ ਅਸੀਂ ਨਹੀਂ ਇਹਦੇ ਵਿੱਚ ਕੋਈ ਦਖਲ ਦੇਵਾਂਗੇ, ਇਹ ਅਮਰੀਕਾ ਵਾਲੇ ਆਪ ਸਬਮਿਟਣ। ਸੋ ਕੀ ਉਹ ਵੇਟ ਕਰ ਰਹੇ ਸੀ ਕਿ ਡੋਨਲਡ ਟਰੰਪ ਇੱਥੇ ਆਉਣ, ਤੇ ਜਦੋਂ ਆਉਣ ਤੇ ਉਦੋਂ ਉਹਨਾਂ ਨੂੰ ਆਫਰ ਦਿੱਤਾ ਜਾਵੇ ਵੀ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਨਹੀਂ ਸਬਮਿਟਿਆ ਜਾ ਰਿਹਾ, ਆਪਾਂ ਕਰਾ ਦਿੰਦੇ ਹਾਂ, ਸ਼ਰਤ ਇਹ ਹੈ
ਆਈਲ ਮੇਕ ਯੂ ਐਨ ਆਫਰ ਯੂ ਕੈਨਟ ਰਿਫਿਊਜ਼,
ਵੀ ਤੁਸੀਂ ਜਿਹੜੀ ਇਹ ਟ੍ਰੇਡ ਹੈ ਚਲਦੀ ਰੱਖੋ, ਇਹਦੇ 'ਚ ਕੋਈ ਅੜਿੱਕਾ ਨਹੀਂ ਰਹਿਣਾ ਚਾਹੀਦਾ, ਤੇ ਇਹ ਜਿਹੜੇ ਦੋ ਕੰਫਲਿਕਟਸ ਨੇ ਇੱਥੇ ਸਾਡਾ ਹੱਥ ਪੈਂਦਾ, ਅਸੀਂ ਤੁਹਾਡਾ ਤੁਹਾਡੀ ਮਦਦ ਕਰ ਸਕਦੇ।
ਸੋ ਇੱਕ ਤਾਂ ਦੇਖੋ ਈਰਾਨ ਵਾਲੇ ਕੌਨਫਲਿਕਟ ਨੂੰ ਲੈ ਕੇ ਜਿਹੜੀ ਗੱਲ ਹੈ ਆਫਕੋਰਸ ਉੱਥੇ ਹੋਣੀ ਹੋਣੀ ਹੈ। ਦੂਜੀ ਗੱਲ ਹੈਗੀ ਹੈ ਤਾਇਵਾਨ। ਸੋ ਜੇ ਸ਼ੀ ਜਿਨਪਿੰਗ ਦੇ ਏਜੰਡੇ 'ਤੇ ਇੱਕ ਚੀਜ਼ ਹੋਏਗੀ ਉਹ ਸਰਟਨਲੀ ਰਹੇਗਾ ਤਾਇਵਾਨ, ਕਿਉਂਕਿ ਅਮਰੀਕਾ ਤਾਇਵਾਨ ਨੂੰ ਹਥਿਆਰ ਵੇਚਦਾ। ਤਾਇਵਾਨ ਨੂੰ ਲੈ ਕੇ ਅਮਰੀਕਾ ਦੀ ਵੀ ਜਿਹੜੀ ਪੋਲਿਸੀ ਹੈ ਨਾ ਹੁਣ ਤੱਕ ਉਹ ਬੜੀ ਅਜੀਬ ਜਿਹੀ ਰਹੀ ਆ। ਉਹ ਨਾ ਤਾਂ ਇਸ ਗੱਲ ਦਾ ਪੱਕਾ ਸਮਰਥਨ ਕਰਦੇ ਨੇ ਕਿ ਤਾਇਵਾਨ ਠੀਕ ਹੈ ਜੀ ਇੰਡੀਪੈਂਡੈਂਟ ਆ, ਨਾ ਹੀ ਇਸ ਗੱਲ ਦਾ ਪੂਰਾ ਵਿਰੋਧ ਕਰਦੇ ਨੇ ਕਿ ਚਾਈਨਾ ਤਾਇਵਾਨ ਨੂੰ ਆਪਣਾ ਜਿਹੜਾ ਜਦੋਂ ਟੈਰੀਟਰੀ ਕਹਿੰਦਾ, ਪਰ ਨਾਲ ਹੀ ਤਾਇਵਾਨ ਨੂੰ ਬਿਲੀਅਨਸ ਆਫ ਡਾਲਰਸ ਦੇ ਹਥਿਆਰ ਵੀ ਸਪਲਾਈ ਅਮਰੀਕਾ ਕਰਦਾ। ਟਰੰਪ ਨੇ ਆਪਣੀ ਕੈਬਿਨੇਟ ਦੇ ਵਿੱਚ ਬਹੁਤ ਸਾਰੇ ਮੈਂਬਰ ਅਜਿਹੇ ਰੱਖੇ ਨੇ ਜਿਹੜੇ ਕਿ ਤਾਇਵਾਨ ਨੂੰ ਇੱਕ ਇੰਡੀਪੈਂਡੈਂਟ ਜਾਂ ਇੱਕ ਵੱਖਰੇ ਜੁਰਿਸਡਿਕਸ਼ਨ ਵਜੋਂ ਐਗਜ਼ਿਸਟ ਕਰਨ ਦੇ ਹੱਕ ਦੀ ਉਹ ਪ੍ਰੋੜਤਾ ਕਰਦੇ ਆ। ਸੋ ਬੜੀ ਬੜਾ ਇੱਕ ਇੱਕ ਇਹੋ ਜਿਹਾ ਮਿਲਗੋਬੇ ਜਿਹਾ ਵਾਲਾ ਸਟੈਂਸ ਹੈ ਨਾ,
ਵਨ ਚਾਈਨਾ ਪ੍ਰਿੰਸੀਪਲ
ਜੀ।
ਇਹ ਜਿਹੜੀ ਪਾਲਿਸੀ ਹੈ US ਦੀ ਤੇ ਕੈਨੇਡਾ ਦੀ ਵੀ ਹੂਬਹੂ ਇਹੀ ਪਾਲਿਸੀ ਹੈ। ਅਸੀਂ ਵੀ ਇਸੇ ਤਰ੍ਹਾਂ ਕਨਫਿਊਜ਼ ਦੀ ਪਾਲਿਸੀ ਜਿਹੜੀ ਚਾਈਨਾ ਨੂੰ ਲੈ ਕੇ ਉਹਨੂੰ ਮੇਨਟੇਨ ਕਰ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ
ਜੀ।
ਹੁਣ ਉਹ ਅਸੀਂ ਸਸਟੇਨ ਕਰਦੇ ਆਏ ਹਾਂ। ਸੋ 60s-70s ਤੋਂ ਇਹੀ ਪ੍ਰਿੰਸੀਪਲ ਫਾਲੋ ਕੀਤਾ ਜਾ ਰਿਹਾ ਵੈਸਟ ਵੱਲੋਂ, ਪਰ ਚੱਕਰ ਇਹ ਹੈ ਕਿ ਵਿਦ ਦ ਐਡਵੈਂਟ ਆਫ ਡੋਨਲਡ ਟਰੰਪ, ਹੁਣ ਤੁਸੀਂ 30-40 ਸਾਲਾਂ ਦੀ ਗੱਲ ਤਾਂ ਛੱਡੋ, ਸਵੇਰ ਸ਼ਾਮ ਦਾ ਹੀ ਆਪਸ ਦੇ ਵਿੱਚ ਪਾਲਿਸੀ ਦੇ ਵਿੱਚ ਇਕਸਾਰਤਾ ਨਹੀਂ ਹੁੰਦੀ,
ਜ਼ਮੀਨ ਅਸਮਾਨ ਦਾ ਨਹੀਂ ਪਤਾ ਲੱਗਦਾ ਨਾ।
ਇੱਕ ਵੱਡਾ ਰੀਜ਼ਨ ਆ
ਜਹਾਜ਼ 'ਚ ਬਹਿ ਕੇ ਕੋਈ ਨਾ ਕੋਈ ਪੁੱਠੀ ਗੱਲ ਟਰੰਪ ਨੇ ਕਰਨੀ ਕਰਨੀ।
ਹਾਂ ਐਗਜੈਕਟਲੀ। ਸੋ ਉੱਥੇ ਯਾ ਯੂਅਰ ਰਾਈਟ। ਅਤੇ ਫਿਰ ਇਹ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਵੀ ਇਸ ਪੂਰੇ ਸਮਿਟ ਦੇ ਵਿੱਚੋਂ ਕੋਈ ਜ਼ਿਆਦਾ ਐਕਸਪੈਕਟੇਸ਼ਨਸ ਨਹੀਂ ਹੈਗੀਆਂ, ਉਹਦਾ ਇੱਕ ਵੱਡਾ ਰੀਜ਼ਨ ਇਹੀ ਹੈ ਕਿ ਚਾਈਨਾ ਵਾਲਿਆਂ ਨੂੰ ਇਤਬਾਰ ਹੀ ਨਹੀਂ ਹੈ ਡੋਨਲਡ ਟਰੰਪ 'ਤੇ ਕਿ ਵੀ ਅਸੀਂ ਇਸ ਬੰਦੇ ਨੂੰ ਖੁਸ਼ ਕਰਕੇ ਇਹਦੇ ਨਾਲ ਜਿੰਨੀ ਮਰਜ਼ੀ ਕੋਈ ਡੀਲ ਕਰ ਲਈਏ, ਜਿੰਨਾ ਮਰਜ਼ੀ ਕੋਈ ਐਗਰੀਮੈਂਟ ਸਾਈਨ ਕਰ ਲਈਏ। ਇਹ ਉਹ ਜਿਹੜਾ ਮਾਰਕ ਕਾਰਨੀ ਨੇ ਵੀ ਗੱਲਾਂ ਗੱਲਾਂ 'ਚ ਕਿਹਾ ਸੀ ਵੀ ਜਿਹੜੇ ਕੋਈ ਐਗਰੀਮੈਂਟ ਸਾਈਨ ਕੀਤੇ ਨੇ ਵੱਖੋ ਵੱਖਰੀਆਂ ਧਿਰਾਂ ਨੇ, ਇਸ਼ਾਰਾ ਉਹਨਾਂ ਦਾ EU ਵੱਲ ਸੀ ਕਿ ਉਹਨਾਂ ਨੇ ਜਿਹੜਾ ਡੋਨਲਡ ਟਰੰਪ ਦੇ ਨਾਲ ਅਮਰੀਕਾ ਦੇ ਨਾਲ ਟ੍ਰੇਡ ਐਗਰੀਮੈਂਟ ਸਾਈਨ ਕੀਤਾ ਪਿਛਲੇ ਸਾਲ, ਇਟਸ ਨੋਟ ਈਵਨ ਵਰਥ ਦ ਪੇਪਰ ਇਟਸ ਰਿਟਨ ਆਨ।
ਹਾਂ ਵੀ ਉਹ ਜਿਨ੍ਹਾਂ ਨੇ ਐਗਰੀਮੈਂਟ ਕਰ ਵੀ ਲਏ ਉਹ ਕਿਹੜਾ ਖੁਸ਼ ਨੇ।
ਹਾਂ
ਤੁਹਾਨੂੰ ਇਹਦਾ ਲੱਗਦਾ
ਐਗਰੀਮੈਂਟ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਕਿਉਂਕਿ ਡੋਨਲਡ ਟਰੰਪ ਉਹਦੇ ਵਿੱਚ ਟਵੀਕਸ ਕਰਦੇ ਰਹਿੰਦੇ ਆ
ਜੀ ਜੀ,
ਤੇ ਉਹ ਕਦੀ ਉਹਨੂੰ ਸੋ ਸਵੇਰੇ ਕੁਝ ਹੋਰ ਪਾਲਿਸੀ ਹੈ ਸ਼ਾਮੀ ਕੁਝ ਹੋਰ ਹੈ। ਸੋ ਇਹ ਇੱਕ ਬੜਾ ਵੱਡਾ ਵੇਰੀਏਬਲ ਆ ਤੇ ਡੋਨਲਡ ਟਰੰਪ ਫੂਕ ਛੱਕਦੇ ਆ, ਇਹ ਗੱਲ ਸਾਰਿਆਂ ਨੂੰ ਪਤਾ ਲੱਗ ਚੁੱਕੀ ਹੈ। ਸੋ ਉਹਦੇ ਉੱਤੇ ਮੇ ਬੀ ਚਾਈਨਾ ਵਾਲੇ ਪਲੇ ਕਰਨਗੇ, ਤੇ ਆਈ ਹੈਵ ਅ ਸਟਰੋਂਗ ਹੰਚ ਅਬਾਊਟ ਦਿਸ ਕਿ ਇਸ ਤਰ੍ਹਾਂ ਦਾ ਕੋਈ ਆਫਰ ਈਰਾਨ ਨੂੰ ਲੈ ਕੇ ਨਾ ਕਿ ਚਾਈਨਾ ਵੁੱਡ ਲਾਈਕ ਟੂ ਪਲੇ ਵਿਦ ਦੈਟ।
ਦੇਰ ਇਜ਼ ਅ ਰੀਜ਼ਨ ਕਿ ਦੇਖੋ ਟਰੰਪ ਜਿਨ੍ਹਾਂ ਨੇ ਪਹਿਲਾਂ ਅਪ੍ਰੈਲ 'ਚ ਚਾਈਨਾ ਜਾਣਾ ਸੀ, ਇਸ ਟ੍ਰਿਪ ਨੂੰ ਅੱਗੇ ਪਾ ਦਿੱਤਾ ਗਿਆ, ਟਾਲ ਦਿੱਤਾ ਗਿਆ। ਪਿਛਲੇ ਦਿਨਾਂ 'ਚ ਵੀ ਇਹ ਲੱਗ ਰਿਹਾ ਸੀ ਈਵਨ ਅਪਨਟਿਲ ਲਾਸਟ ਵੀਕ ਕਿ ਜੇ ਈਰਾਨ ਵਾਲੀ ਵਾਰ ਦਾ ਕੋਈ ਨਿਪਟਾਰਾ ਨਹੀਂ ਹੁੰਦਾ ਤਾਂ ਫਿਰ ਹੋ ਸਕਦਾ ਇਹ ਵਾਲਾ ਟ੍ਰਿਪ ਵੀ ਇਹਨੂੰ ਪੋਸਟਪੋਨ ਕਰ ਦਿੱਤਾ ਜਾਵੇ। ਪਰ ਦ ਫੈਕਟ ਕਿ ਈਰਾਨ ਵਾਲੀ ਸਥਿਤੀ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ। ਈਰਾਨ ਨੇ ਧਮਕੀਆਂ ਹੋਰ ਦਿੱਤੀਆਂ, ਈਰਾਨ ਨੇ ਅੱਜ ਇੱਕ ਗੱਲ ਹੋਰ ਕਹੀ ਆ, ਕਹਿੰਦੇ ਜੇ ਸਾਡੇ ਉੱਪਰ ਹਮਲਾ ਕੀਤਾ ਅਮਰੀਕਾ ਨੇ, ਕਹਿੰਦੇ ਅਸੀਂ ਯੂਰੇਨੀਅਮ ਨੂੰ 90% ਤੱਕ ਐਨਰਿਚ ਕਰਾਂਗੇ ਫਿਰ। ਅਤੇ ਨਾਲ ਹੀ ਇਹ ਵੀ ਕਿਹਾ ਵੀ ਸਾਡੇ 'ਤੇ ਜੇ ਹਮਲਾ ਕੀਤਾ ਗਿਆ ਤਾਂ ਅਸੀਂ ਉਹਦਾ ਉਹ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਨੇ ਕਿ ਜਵਾਬ ਬੜਾ ਸਖਤ ਦੇਵਾਂਗੇ। ਸੋ ਹੋ ਸਕਦਾ ਹੈ ਕਿ ਚਾਈਨਾ ਦੀ ਇਸ ਫੇਰੀ ਦੇ ਵਿੱਚ ਹੀ ਕਿਤੇ ਕੋਈ ਈਰਾਨ ਵਾਰ ਦਾ ਵੀ ਸੋਲਿਊਸ਼ਨ ਲੁਕਿਆ ਪਿਆ ਹੋਵੇ, ਤਾਂ ਹੀ ਕਿਤੇ ਟਰੰਪ ਉੱਥੇ ਜਾ ਰਹੇ ਨੇ। ਪਰ ਜੇ ਟਰੰਪ ਉੱਥੇ ਜਾ ਰਹੇ ਨੇ ਨੋਇੰਗ ਟਰੰਪ, ਟਰੰਪ ਨੂੰ ਇਹ ਵੀ ਚਾਹੀਦਾ ਹੋਵੇਗਾ ਕਿ ਕ੍ਰੈਡਿਟ ਉਹਨਾਂ ਨੂੰ ਮਿਲੇ।
ਮੈਂ ਇਹ ਗੱਲ ਕਰਨ ਲੱਗਿਆ ਸੀ
ਜੇ ਟਰੰਪ ਕ੍ਰੈਡਿਟ ਲੈਣਾ ਚਾਹੁੰਦੇ ਨੇ ਫਿਰ ਚਾਈਨਾ ਇਹ ਨਹੀਂ ਚਾਹੇਗਾ ਕਿ ਉਹਨਾਂ ਦੇ ਉੱਪਰ ਇੱਦਾਂ ਦਾ ਇੰਪ੍ਰੈਸ਼ਨ ਪਏ ਕਿ ਲੋਕਾਂ ਨੂੰ ਜਾਂ ਦੁਨੀਆਂ ਨੂੰ ਲੱਗੇ ਕਿ ਚਾਈਨਾ ਨੇ ਟਰੰਪ ਤੋਂ ਹੁਕਮ ਲੈ ਕੇ ਆ ਕੰਮ ਕਰਵਾਇਆ।
ਯਾ ਬਟ ਚਾਈਨਾ ਦੀ ਮੈਂ ਤੁਹਾਨੂੰ ਗੱਲ ਆਪਣੀ ਵਿੱਚ ਹੀ ਰਹਿ ਗਈ ਕਿ ਚਾਈਨਾ ਜਿਸ ਤਰ੍ਹਾਂ ਦੀ ਡਿਪਲੋਮੇਸੀ ਅਜੇ ਤੱਕ ਚੱਲ ਰਿਹਾ
ਜੀ
ਕਿ ਉਹ ਬੈਕਗਰਾਊਂਡ ਦੇ ਵਿੱਚ ਰਹਿ ਰਹੇ ਨੇ, ਉਹ ਕੋਈ ਬਹੁਤਾ ਫੋਰ ਫਰੰਟ ਤੇ ਨਹੀਂ ਆ ਰਹੇ, ਪਰ ਇਸ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਪੂਰੇ ਕੌਨਫਲਿਕਟ ਨੂੰ ਹੈਂਡਲ ਕੀਤਾ ਅਜੇ ਤੱਕ। ਸੋ ਕ੍ਰੈਡਿਟ ਲੈਣ ਦੀ ਗੇਮ ਦੇ ਵਿੱਚ ਸ਼ੀ ਜਿਨਪਿੰਗ ਹੈ
ਨਹੀਂ,
ਉਹ ਕੰਮ ਦੀ ਗੱਲ ਕਰਨ ਵਾਲੇ ਬੰਦੇ ਨੇ। ਸੋ ਜਿਸ ਤਰ੍ਹਾਂ ਦੀਆਂ ਗੱਲਾਂ ਆਇਰੋਨਿਕਲੀ ਪਹਿਲਾਂ ਵੈਸਟ ਕਰਦਾ ਸੀ ਵੀ ਸਿਰਫ ਵਪਾਰ ਤੇ ਫੋਕਸ ਕਰੋ, ਫ੍ਰੀ ਟ੍ਰੇਡ ਹੋਣੀ ਚਾਹੀਦੀ ਆ, ਬਾਕੀ ਚੀਜ਼ਾਂ ਮੈਟਰ ਨਹੀਂ ਕਰਦੀਆਂ, ਸੋ ਉਹ ਹੁਣ ਚਾਈਨਾ ਕਰ ਰਿਹਾ
ਜੀ
ਤੇ ਵੈਸਟ ਹੋਣ ਵੀ ਕਿਸੇ ਪੰਗਿਆਂ ਦੇ ਵਿੱਚ ਪਿਆ ਹੋਇਆ।
ਸਹੀ ਗੱਲ।
ਸੋ ਹੁਣ ਸ਼ੀ ਜਿਨਪਿੰਗ ਨੂੰ ਕੋਈ ਬਹੁਤਾ ਫਰਕ ਨਹੀਂ ਇਸ ਚੀਜ਼ ਦਾ ਕਿ ਕ੍ਰੈਡਿਟ ਉਹਨਾਂ ਨੂੰ ਮਿਲਦਾ ਕਿ ਟਰੰਪ ਨੂੰ ਮਿਲਦਾ,
ਉਹ ਕੋਈ ਮੈਡਲ ਜਿਹਾ ਬਣਾ ਕੇ ਦੇ
ਦੇਣਗੇ। ਹਾਂ, ਸੋ ਫੂਕ ਚੱਕਣ ਦੀ ਗੱਲ ਮੈਂ ਤਾਂ ਹੀ ਕੀਤੀ ਸੀ ਕਿ ਵੀ ਉਹਨਾਂ ਨੇ ਕਹਿਣਾ ਤੁਸੀਂ ਇਦਾਂ ਦਾ ਮੈਡਲ ਜਿਹਾ ਲੈ ਕੇ ਕੋਈ ਤਾਜ ਨਕਲੀ ਜਿਹਾ ਬਣਾ ਕੇ ਤੁਹਾਨੂੰ ਪਾ ਦਿੰਦੇ ਆ, ਤੁਸੀਂ ਲੈਣਾ ਕ੍ਰੈਡਿਟ ਜਾ ਕੇ ਲਓ, ਤੁਸੀਂ ਟਰੂਥ ਸੋਸ਼ਲ ਤੇ ਜੋ ਮਰਜ਼ੀ ਪੋਸਟ ਕਰੋ, ਪਰ ਵਪਾਰ ਦੇ ਵਿੱਚ ਕੋਈ ਅੜਿੱਕਾ ਨਹੀਂ ਹੋਣਾ ਚਾਹੀਦਾ, ਤੇ ਸਾਰੇ ਬੈਰੀਅਰ ਹਟਾ ਦਿਓ, ਬਾਕੀ ਜਿਹੜੀਆਂ ਜੀਓ ਪੋਲੀਟੀਕਲ ਤੁਹਾਡੀਆਂ ਜਿਹੜੀਆਂ ਦਿੱਕਤਾਂ ਨੇ ਉਹ ਅਸੀਂ ਦੂਰ ਕਰ ਸਕਦੇ,
ਜਿਹੜੇ ਟੈਰਿਫਸ ਨੇ ਬਾਕੀ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਹਟਾਓ ਤਾਂ ਕਿ ਬਿਜ਼ਨਸ ਚੱਲਦਾ ਰਹੇ। ਪਰ ਇੱਕ ਗੱਲ ਪੱਕੀ ਹੈ ਵਾਸੂ ਜੀ, ਇਹ ਜਦੋਂ ਦਾ ਦੇਖੋ
ਨਾਲ ਉਹਦੇ ਸ਼ਰਤ ਇੱਕ ਇਹ ਰੱਖ ਸਕਦੇ ਆ ਕਿ ਕੱਲ ਨੂੰ ਤਾਇਵਾਨ ਦੇ ਨਾਲ ਅਸੀਂ ਜੇ ਕੁਝ ਕਰੀਏ ਛੇੜਛਾੜ
ਤਾਂ ਫਿਰ
ਤੁਸੀਂ ਉਹਦੇ ਵਿੱਚ ਜ਼ਿਆਦਾ ਕੋਈ ਰੌਲਾ ਨਹੀਂ ਪਾਉਣਾ,
ਪਰ ਫਿਰ ਤਾਇਵਾਨ ਨੂੰ ਜਿਹੜੇ ਹਥਿਆਰ ਅਮਰੀਕਾ ਵੇਚਦਾ ਗੱਲ ਉਹ ਵੀ ਕਰਨਗੇ ਕਿ ਤੁਸੀਂ ਹਥਿਆਰ ਜਿਹੜੇ ਵੇਚਣ ਦੀ ਆਪਣੀ ਜਿਹੜੀ ਸਪਲਾਈ ਆ ਉਹਨੂੰ ਦੇਖ ਲਓ, ਬੋਇੰਗ ਦੇ
ਸੋ ਇਹ ਜਿਹੜੀਆਂ ਇਹ ਸੋ ਲੈਵਰੇਜ ਆ ਨਾ ਇਹ ਇਹ ਅਮਰੀਕਾ ਦੇ ਕੋਲ ਲੈਵਰੇਜ ਆ ਕਿ ਵੀ ਦੇਖ ਲਓ ਫਿਰ ਜੇ ਇੱਦਾਂ ਤੁਸੀਂ ਸਾਡੀ ਮਦਦ ਨਹੀਂ ਕਰਦੇ ਤਾਂ ਫਿਰ ਕੱਲ ਨੂੰ ਤਾਇਵਾਨ ਦੇ ਉੱਤੇ ਕੁਛ ਕਰੋਗੇ ਤਾਂ ਅਸੀਂ ਆਵਾਂਗੇ ਡਿਫੈਂਡ ਕਰਨ ਵਾਸਤੇ ਤੇ ਦੇਖ ਲਓ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਜਿਹੜੀਆਂ ਸੈਂਕਸ਼ਨਸ ਲਗਾਈਆਂ ਨੇ ਜਾਣ ਤੋਂ ਪਹਿਲਾਂ ਉਹ ਲੈਵਰੇਜ ਦਾ ਹੀ
ਹਿੱਸਾ
ਕਿ ਵੀ ਅਸੀਂ ਇੱਦਾਂ ਦਾ ਸਾਡੇ ਵਾਸਤੇ ਡਿੱਕੇ ਪੈਦਾ ਕਰ ਸਕਦੇ ਹਾਂ ਜੇ ਅਸੀਂ ਚਾਹੀਏ ਸੋ ਉਹਨਾਂ ਦੀ ਸ਼ਰਤ ਇੱਕੋ ਹੀ ਹੋਣੀ ਹੈ ਵਪਾਰ ਦੇ ਵਿੱਚ ਡਿੱਕਾ ਨਹੀਂ ਹੋਣਾ ਚਾਹੀਦਾ ਬਾਕੀ ਗੱਲਾਂ ਜਿਹੜੀਆਂ ਨੇ ਉਹ ਪੈਰੀਫਰਲ
ਬਾਕੀ ਚੀਜ਼ਾਂ ਦੇਖੋ ਚਲੋ ਹੁਣ ਇਸ ਮੀਟਿੰਗ ਦੇ ਵਿੱਚੋਂ ਜਾਂ ਇਸ ਟ੍ਰਿਪ ਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਆਉਂਦਾ ਸੋ ਟਰੰਪ ਨੇ ਅੱਜ ਚਲੇ ਜਾਣਾ ਕਿਉਂਕਿ ਇੱਥੇ ਆਪਣੇ ਟਾਈਮ ਮੁਤਾਬਕ ਅਤੇ ਫਿਰ ਅਗਲੇ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਚਾਈਨਾ ਦੇ ਵਿੱਚ ਸ਼ੀ ਜਿਨਪਿੰਗ ਨਾਲ ਮੀਟਿੰਗ ਵਗੈਰਾ ਕਰਨੀਆਂ ਨੇ ਈਰਾਨ ਬਾਰੇ ਕਿਹਾ ਕਹਿੰਦੇ ਜਿਹੜੀ ਆਹ ਸੀਜ਼ ਫਾਇਰ ਆ ਕਹਿੰਦੇ ਦਿਸ ਇਜ਼ ਔਨ ਕਹਿੰਦੇ ਇਹ ਤਾਂ ਲਾਈਫ ਸਪੋਰਟ 'ਤੇ ਆ ਬੜੀ ਵੀਕ ਹੈ ਕਹਿੰਦੇ ਜਿਵੇਂ ਡਾਕਟਰ ਆਉਂਦਾ ਉਹ ਕਹਿੰਦਾ ਯੂ ਲਵਡ ਵਨ ਕਹਿੰਦੇ ਵੀ ਇਹ ਤਾਂ ਬਹੁਤ ਮਾੜੀ ਹਾਲਤ ਆ ਇੱਦਾਂ ਦੀ ਉਹਨੇ ਐਗਜ਼ਾਮਪਲ ਦਿੱਤੀ ਫਿਰ ਟਰੰਪ ਨੇ ਕਿਹਾ ਕਹਿੰਦੇ ਕੀ ਗਾਰਬੇਜ ਜੀ ਪ੍ਰਪੋਜ਼ਲ ਭੇਜੀ ਸਾਨੂੰ ਈਰਾਨ ਨੇ ਕਿ ਮੈਂ ਤਾਂ ਪੂਰੀ ਪੜ੍ਹੀ ਵੀ ਨਹੀਂ ਸੁਣ ਕੇ ਲੱਗੇ ਵੀ ਜੇ ਪੂਰੀ ਪੜ੍ਹੀ ਨਹੀਂ ਤੇ ਉਹਨੂੰ ਰਿਜੈਕਟ ਵੀ ਕਰਤਾ ਬਟ ਦੈਟਸ ਡੋਨਲਡ ਟਰੰਪ ਫੋਰ ਯੂ
ਅਗਲਾ ਸੱਚ ਬੋਲਦਾ ਤੁਹਾਨੂੰ ਚੰਗਾ ਨਹੀਂ ਲੱਗਦਾ
ਸੱਚ
ਸੱਚ ਹੀ ਬੋਲਿਆ ਉਹਨੇ
ਓ ਵੈਲ ਅੱਛਾ ਬਸ ਜੀ ਐਂ ਕਰੀਏ
ਐਕਸਪੈਕਟ ਕਿ ਡੋਨਲਡ ਟਰੰਪ ਨੇ ਪੂਰੀ ਪੜ੍ਹੀ ਹੋਏਗੀ ਨਹੀਂ ਪੜ੍ਹੀ ਸੱਚ ਬੋਲਿਆ ਅਗਲੇ ਨੇ
ਕਿ ਮੈਂ ਤਾਂ ਪੂਰੀ ਪੜ੍ਹੀ ਵੀ ਨਹੀਂ ਇੰਨੀ ਬੇਕਾਰ ਸੀ ਮੈਂ ਪੂਰੀ ਪੜ੍ਹੀ ਵਸੂ ਜੀ ਜਦੋਂ ਦੇ ਵੈਸੇ ਦੇਖੋ ਟਰੰਪ ਦੇ ਟੈਰਿਫ ਲੱਗਣ ਤੋਂ ਪਹਿਲਾਂ ਵੀ ਅਮਰੀਕਾ ਵੱਲੋਂ ਕੈਨੇਡੀਅਨ ਲੰਬਰ ਦੇ ਉੱਪਰ ਤਾਂ ਡਿਊਟੀਜ਼ ਵਗੈਰਾ ਪਹਿਲਾਂ ਤੋਂ ਹੀ ਲੱਗੀਆਂ ਹੋਈਆਂ ਸੀ ਪਰ ਹਾਂ ਟਰੰਪ ਦੇ ਆਉਣ ਤੋਂ ਬਾਅਦ ਉਹਨਾਂ ਡਿਊਟੀਜ਼ ਦੇ ਵਿੱਚ ਵਾਧਾ ਹੋ ਗਿਆ ਕੈਨੇਡੀਅਨ ਲੰਬਰ ਉੱਪਰ ਅਮਰੀਕਾ ਵੱਲੋਂ ਤਕਰੀਬਨ 45% ਡਿਊਟੀਜ਼ ਲੱਗਦੀਆਂ ਨੇ ਸਾਰਾ ਜੇ ਰਲ ਮਿਲਾ ਕੇ ਦੇਖੀਏ ਤਾਂ ਹੀ ਉਹ BC ਦੇ ਪ੍ਰੀਮੀਅਰ ਵਾਰ ਵਾਰ ਇਹ ਗੱਲ ਕਹਿੰਦੇ ਨੇ ਕਿ ਰਸ਼ੀਆ ਵਾਲਿਆਂ ਨੂੰ ਅਮਰੀਕਾ ਦੇ ਵਿੱਚ ਆਪਣੀ ਲੰਬਰ ਵੇਚਣੀ ਸੌਖੀ ਹੈ ਭਾਵ ਉਹਨਾਂ 'ਤੇ ਡਿਊਟੀ ਘੱਟ ਲੱਗਦੀ ਹੈ ਸਾਡੀ BC ਦੀ ਲੰਬਰ 'ਤੇ ਡਿਊਟੀ ਜ਼ਿਆਦਾ ਲੱਗਦੀ ਆ ਅਤੇ BC ਦੀ ਮਿਨਿਸਟਰੀ ਦਾ ਸਰਕਾਰ ਦਾ ਇਸ ਗੱਲ 'ਤੇ ਜ਼ੋਰ ਲੱਗਾ ਹੋਇਆ ਕਿ ਜੀ ਕਿਵੇਂ ਅਸੀਂ ਨਵੀਆਂ ਮਾਰਕੀਟਸ ਦੇ ਵਿੱਚ ਆਪਣੀ ਲੰਬਰ ਨੂੰ ਪ੍ਰਮੋਟ ਕਰੀਏ ਅਤੇ ਇੱਕ ਫੋਰੈਸਟਰੀ ਇਨੋਵੇਸ਼ਨ ਇਨਵੈਸਟਮੈਂਟ ਨਾਂ ਦੀ ਏਜੰਸੀ ਨਵੀਂ ਸਥਾਪਿਤ ਕੀਤੀ ਜਾ ਰਹੀ ਆ ਜਿਹਦਾ ਕੰਮ ਹੋਏਗਾ ਏਸ਼ੀਆ ਦੇ ਵਿੱਚ ਨਵੇਂ ਨਹੀਂ ਏਸ਼ੀਆ ਨਹੀਂ ਇਹ ਕਹਿੰਦੇ ਵੀ ਸਾਡਾ ਹੁਣ ਇਸ ਵੇਲੇ ਫੋਕਸ ਹੈ ਸਾਨੂੰ ਲੱਗਦਾ ਵੀ ਮਿਡਲ ਈਸਟ ਦੇ ਵਿੱਚ ਸਾਨੂੰ ਵਧੀਆ ਗਾਹਕ ਮਿਲ ਸਕਦੇ ਆ
ਯਾ ਸੋ ਇੱਕ ਕਰਾਊਨ ਕਾਰਪੋਰੇਸ਼ਨ ਹੈ ਇੱਕ ਇਹ ਐਗਜ਼ਿਸਟ ਕਰਦਾ ਆਲਰੇਡੀ ਸੋ ਉਹਦੇ ਵਿੱਚ $12 million ਹੋਰ ਪਾਏ ਜਾ ਰਹੇ ਨੇ ਸੋ ਇਹਦਾ ਕੰਮ ਹੈ ਮਾਰਕੀਟਿੰਗ ਕਰਨਾ ਸੋਫਟਵੁੱਡ ਲੰਬਰ ਨੂੰ ਵਿਸ਼ਵ ਦੇ ਵਿੱਚ ਵੇਚਣਾ BC ਦੀ ਸੋਫਟਵੁੱਡ ਲੰਬਰ ਨੂੰ ਪ੍ਰਮੋਟ ਕਰਨਾ ਸੋ ਇਹਦੇ ਬਾਰੇ ਰਵੀ ਪਰਮਾਰ ਦਾ ਕਹਿਣਾ ਸੀ ਕਿ ਅਸੀਂ ਐਜ਼ ਇਟ ਇਜ਼ ਜਪਾਨ ਸਾਊਥ ਕੋਰੀਆ ਚੀਨ ਵਰਗੇ ਜਿਹੜੇ ਮੁਲਕ ਨੇ ਇਹਨਾਂ ਦੇ ਉੱਤੇ ਫੋਕਸ ਕਰ ਰਹੇ ਹਾਂ ਕਹਿੰਦੇ ਪਰ ਹੁਣ ਅਸੀਂ ਨਵੀਆਂ ਮਾਰਕੀਟਸ ਦੇ ਵਿੱਚ ਵੀ ਆਪਣੀ ਸੋਫਟਵੁੱਡ ਲੰਬਰ ਨੂੰ ਜਾ ਕੇ ਪ੍ਰਮੋਟ ਕਰਨਾ ਚਾਹੁੰਦੇ ਹਾਂ ਸੋ ਉਹਦੇ ਵਾਸਤੇ ਉਹਨਾਂ ਨੇ ਦੱਸਿਆ ਕਹਿੰਦੇ ਏਸ਼ੀਆ ਦੇ ਕੁਝ ਹੋਰ ਮੁਲਕ ਫਿਰ UK ਵਿਸ਼ੇਸ਼ ਤੌਰ 'ਤੇ ਨਾਰਥ ਅਫਰੀਕਾ ਦੇ ਕੁਝ ਮੁਲਕ ਅਤੇ ਮੈਕਸੀਕੋ ਕਹਿੰਦੇ ਇਹਨਾਂ ਉੱਤੇ ਫੋਕਸ ਕਰਾਂਗੇ ਫਿਰ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਅਤੇ ਦੁਬਈ UAE ਸੋ ਕਹਿੰਦੇ ਉਹਨਾਂ ਦੇ ਉੱਤੇ ਅਸੀਂ ਫੋਕਸ ਕਰਨਾ ਚਾਹੁੰਦੇ ਹਾਂ ਉੱਥੇ ਅਸੀਂ BC ਦੀ ਸੋਫਟਵੁੱਡ ਲੰਬਰ ਵੇਚਣਾ ਚਾਹੁੰਦੇ ਹਾਂ ਜਿਹਦੇ ਵਾਸਤੇ ਇਸ ਕਰਾਊਨ ਏਜੰਸੀ ਨੂੰ $12 million ਦਿੱਤੇ ਜਾ ਰਹੇ ਨੇ
ਤਾਂ ਕਿ ਸੋ ਵਾਸੂ ਜੀ ਦੇਖੋ ਹੁਣ ਇਹਨੂੰ ਲੈ ਕੇ ਕਈਆਂ ਦੇ ਮਨ 'ਚ ਸਵਾਲ ਇਹ ਆਏਗਾ ਕਿ ਇੰਨੀ ਵੱਡੀ ਇੰਨੀ ਮੋਟੀ ਫੰਡਿੰਗ ਵੀ ਜੇ ਪ੍ਰਮੋਸ਼ਨ ਕਰਨੀ ਆ ਤਾਂ ਉਹਦੇ ਨਾਲ ਇਹ ਪੈਸਿਆਂ ਦਾ ਲਿੰਕ ਕੀ ਆ ਵੀ ਜ਼ਰੂਰਤ ਕੀ ਆ ਇੰਨੇ $12 million ਖਰਚਣ ਦੀ ਜੇ ਤਾਂ ਦੇਖੋ ਇਹਦੇ ਨਾਲ ਸੱਚਮੁੱਚ ਨਵੀਆਂ ਮਾਰਕੀਟਸ ਖੁੱਲਦੀਆਂ ਨੇ ਜੇ ਸੱਚਮੁੱਚ ਟੈਂਜੀਬਲੀ ਆਰਡਰਸ ਦੇ ਵਿੱਚ ਵਾਧਾ ਹੁੰਦਾ ਫਿਰ ਤਾਂ ਗੱਲ ਠੀਕ ਆ ਪਰ ਇਹਨਾਂ $12 million ਦੀ ਅੱਗੇ ਫਿਰ ਅਕਾਊਂਟੇਬਿਲਿਟੀ ਕੀ ਹੋਏਗੀ ਸਵਾਲ ਹਮੇਸ਼ਾ ਉਹੀ ਰਹਿ ਜਾਂਦਾ ਕਿ ਜਦੋਂ ਹੁਣ ਵੈਸੇ ਆਉਂਦੇ ਹਫ਼ਤਿਆਂ ਦੇ ਵਿੱਚ ਪ੍ਰੀਮੀਅਰ DVDB ਵੀ ਇੱਕ ਟ੍ਰੇਡ ਮਿਸ਼ਨ ਲੈ ਕੇ ਚਾਈਨਾ ਚੱਲੇ ਨੇ
ਹਾਂਜੀ
ਇਹਨਾਂ ਨੇ ਵੀ ਚਾਈਨਾ ਜਾਣਾ ਜਿਵੇਂ ਇੰਡੀਆ ਜਾ ਕੇ ਆਏ ਸੀ
ਹਾਂਜੀ ਸੋ ਪਹਿਲਾਂ ਉਸ ਤੋਂ ਪਹਿਲਾਂ ਸਾਊਥ ਈਸਟ ਏਸ਼ੀਆ ਦੇ ਦੌਰੇ ਤੇ ਗਏ ਸਨ ਤੇ ਉਦੋਂ ਉਸ ਦੌਰੇ ਦੌਰਾਨ ਉਹ ਚਾਈਨਾ ਨਹੀਂ ਸੀ ਗਏ ਫਿਰ ਇੰਡੀਆ ਜਾ ਕੇ ਆਏ ਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਸੀ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹ ਚੀਨ ਵੀ ਜਾਣਗੇ ਸੋ ਉਸ ਤੋਂ ਪਹਿਲਾਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਸੋ ਪਿਛਲੇ ਹਫ਼ਤਿਆਂ ਦੌਰਾਨ ਫੈਡਰਲ ਸਰਕਾਰ ਨੇ ਸਟੀਲ ਤੇ ਐਲੂਮੀਨੀਅਮ ਮੈਨੂਫੈਕਚਰਰਸ ਵਾਸਤੇ $1 billion ਦਾ ਲੋ ਕਾਸਟ ਲੋਨ ਅਨਾਊਂਸ ਕੀਤਾ ਸੀ $500 million ਦੀ ਹੋਰ ਅਲੈਦਾ ਫੰਡਿੰਗ ਅਨਾਊਂਸ ਕੀਤੀ ਸੀ ਸੋ ਉਦੋਂ ਬੜੀ ਨਾਰਾਜ਼ਗੀ ਵਿਅਕਤ ਕੀਤੀ ਸੀ DVDB ਨੇ ਕਿ ਫੈਡਰਲ ਸਰਕਾਰ ਨੇ ਦੇਖ ਲਓ ਸਾਡੇ ਵਾਸਤੇ ਕੁਝ ਨਹੀਂ ਕੀਤਾ ਤੇ ਉਦੋਂ ਫਿਰ ਮੈਲਨੀ ਜੋਲੀ ਨੇ ਕਿਹਾ ਸੀ ਕਿ ਅਸੀਂ ਇੱਕ ਵੱਖਰੇ ਪ੍ਰੋਗਰਾਮ ਦੇ ਉੱਤੇ ਕੰਮ ਕਰ ਰਹੇ ਹਾਂ ਸੋਫਟਵੁੱਡ ਲੰਬਰ ਵਾਸਤੇ ਅਸੀਂ ਸਟੇਕ ਹੋਲਡਰਸ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹਦੇ ਬਾਰੇ ਰਵੀ ਪਰਮਾਰ ਨੇ ਕਿਹਾ ਸੀ ਫੋਰੈਸਟ ਮਿਨਿਸਟਰ ਨੇ ਕਹਿੰਦੇ ਵੀ ਮੈਨੂੰ ਤਾਂ ਕੋਈ ਫੋਨ ਆਇਆ ਨਹੀਂ ਆਮ ਸਟਿਲ ਵੇਟਿੰਗ ਫੋਰ ਦਾ ਫੋਨ ਕਾਲ ਸੋ ਉਹ ਥੋੜੀ ਨਾਰਾਜ਼ਗੀ ਵੀ ਸੀ ਫੈਡਰਲ ਸਰਕਾਰ ਨਾਲ ਵੀ ਦੇਖ ਲਓ ਇਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਸੋ ਫੈਡਰਲ ਸਰਕਾਰ ਨੂੰ ਜਿਵੇਂ ਦਿਖਾਉਣ ਵਾਸਤੇ ਵੀ ਦੇਖ ਲਓ ਸਾਡੇ ਕੋਲੋਂ ਜੋ ਬਣਦਾ ਸਰਦਾ ਸੋਫਟਵੁੱਡ ਲੰਬਰ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਪੂਰੀ ਵਾਲ ਆ ਰਹੇ ਹਾਂ ਵੀ ਸਾਡੇ ਕੋਲ ਪੈਸੇ ਹੈ ਵੀ ਨਹੀਂ ਫਿਰ ਵੀ ਅਸੀਂ $12 million ਅਨਾਊਂਸ ਕਰ ਰਹੇ ਹਾਂ ਪ੍ਰਮੋਸ਼ਨ ਵਾਸਤੇ ਸੋ ਇਹ ਫੈਡਰਲ ਸਰਕਾਰ ਨੂੰ ਯਾਦ ਕਰਾਉਣ ਵਾਸਤੇ ਵੀ ਸ਼ਾਇਦ ਫੰਡਿੰਗ ਅਨਾਊਂਸ ਕੀਤੀ ਕੱਲ ਕਿ ਵੀ ਸਾਡਾ ਵੀ ਸੋਚੋ ਤੁਸੀਂ ਵੀ ਸਾਡੀ ਵੀ ਵਾਰੀ ਕਦੋਂ ਆਏ
ਬਰਨ ਵੀ ਆਏ ਹੋਏ ਸੀ ਰਵੀ ਪਰਮਾਰ ਜਿਹੜੇ ਫੋਰੈਸਟ ਮਿਨਿਸਟਰ ਨੇ ਉੱਥੇ ਉਹਨਾਂ ਨੇ ਜਿਹੜੀ ਅਨਾਊਂਸਮੈਂਟ ਕੀਤੀ ਹੈ ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
ਥੈਂਕ ਯੂ ਵਿਜੇ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਆ।
ਥੈਂਕ ਯੂ ਵੈਰੀ ਮੱਚ,
ਗਰਾਰੇ ਕਰੋ ਤੁਸੀਂ ਵੀ।
ਹਾਂਜੀ ਹਾਂਜੀ,
ਬਹੁਤ ਧੰਨਵਾਦ।
ਵਾਹ, ਇਹ ਗਰਾਰੇ ਕਰਾਂਗੇ ਤਾਂ ਹੀ ਗਰਾਰੀਆਂ,
ਤਾਂ ਹੀ ਖਬਰਾਂ ਦੀਆਂ ਗਰਾਰੀਆਂ
ਘੁੰਮਣਗੀਆਂ।
ਬਸ ਜੀ, ਹੈਵ ਅ ਗੁੱਡ ਡੇ,
ਯੂਟਿਊਬ ਵਿਜੇ,
ਥੈਂਕ ਯੂ। ਅੱਛਾ, ਅੱਜ ਗਰਮੀ ਚੰਗੀ ਖਾਸੀ ਹੋਣੀ ਆ, ਪਰ ਕੱਲ੍ਹ ਨੂੰ ਤਾਪਮਾਨ ਫਿਰ ਡਿੱਗ ਜਾਣਾ।
ਹਾਂਜੀ,
ਐਂਡ ਦੈਨ ਇਟ ਵਿਲ ਬੀ ਲਾਈਕ 17-15। ਫਰਾਈਡੇ ਕਿਹਾ ਜਾ ਰਿਹਾ 13 degrees ਸੈਲਸੀਅਸ ਤਾਪਮਾਨ ਹੋਣਾ, ਬਸ ਮੈਕਸੀਮਮ ਟੈਂਪਰੇਚਰ
ਜੀ ਜੀ
13 ਓਨਲੀ। ਠੀਕ ਆ ਬਸ ਜੀ, ਫਿਰ
ਥੈਂਕ ਯੂ ਵਿਜੇ ਜੀ, ਹੈਵ ਅ ਵੈਰੀ ਨਾਈਸ ਰੈਸਟ ਆਫ ਦ ਸ਼ੋਅ, ਐਂਡ ਆਪਣੀ ਸਿਹਤ ਦਾ ਧਿਆਨ ਰੱਖੋ
ਜੀ। ਜੀ ਬਹੁਤ ਮਿਹਰਬਾਨੀ, ਥੈਂਕ ਯੂ।